ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਤਿੰਨਾਂ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਜਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬਦਹੋ ਪੁਰਖ ਬਿਦਾਤਾ ਏ ਤਾਂ ਤੂੰ ਸੋਹੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕਰਕੇ ਪਹੁੰਚੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਜ ਕਰਕੇ ਸ੍ਰੀ ਆਸਾ ਜੀ ਦੀ ਵਾਰ ਦੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਰੀ ਮਾਨਵਤਾ ਦੇ ਭਲੇ ਵਾਸਤੇ ਸਾਰਿਆਂ ਨੂੰ ਸਾਂਝਾ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰਾਹੀਂ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਸਰਵਨ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਕਿਰਪਾ ਕਰਨ ਜਿੰਨੀ ਕੁ ਮੈਨੂੰ ਗੁਰੂ ਸਾਹਿਬ ਜੀ ਬੁੱਧੀ ਬਖਸ਼ਣਗੇ ਗੁਰੂ ਦੇ ਬਚਨ ਤੁਹਾਡੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ
ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨ ਤੇ ਆਪਾਂ ਸੱਜ ਕੇ ਬੈਠੇ ਹੈ ਗੁਰੂ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਦੇ ਅੰਦਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸੰਗਤ ਜੀ ਆਪਾਂ ਨੂੰ ਦੋ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਇੱਕ ਗੁਰਬਾਣੀ ਦੀ ਦਾਤ ਔਰ ਇੱਕ ਕੁਰਬਾਨੀ ਦੀ ਦਾਤ। ਜਿੱਥੇ ਗੁਰੂ ਸਾਹਿਬਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਹੈ ਉੱਥੇ ਸਤਿਗੁਰੂ ਸਾਹਿਬ ਜੀ ਬਾਣੀ ਕੇ ਬੋਹਿਤ ਹਨ। जिन्हां ने वड्या सतगुरां दी भगतां दी भट्टां दी गुरसिखां दी बाणी कत्तर कीती और तीह रागां विच मारन अपने कंठों पावन गुरबाणी उचारी। ऐसे बाणी के बोहित सतगुरु साहब अज दा पावन उपदेश सानू बख्शदे है। त्रिपत भई सच भोजन खाया। संसार उत्ते संगत जी कोई भी मनुख जेड़ा बाहरी तौर ते जो मर्जी प्राप्त कर लवे त्रिपत नहीं हो सकता। जिवें असी तन दी खुराक खाने है इवें साडे मन दी भी एक खुराक है। प्रशादा छकीए भोजन छकीए ते तन त्रिपत हो जांदा है। परमात्मा दा भजन करिए ते बंदे दा मन त्रिपत हो जांदा है। तां ही गुरु घर विच मर्यादा है, संगत भी है ते पंगत भी है। गुरु के सिखा अगर तू तन करके भुखा है गुरु के लंगर विच जाके बैठ तेनू प्रशादा मिलेगा, तेरे तन दी भुख दूर होएगी। अगर तू करोड़ा जन्मा करके मन करके भुखा है ते गुरु दे दरबार विच बैठ के गुरु दा शब्द सुन तेरे मन दी भुख भी दूर हो जाएगी। ये शब्द करदा है। सतगुरु साहब गए संसार वाल नजर मारीए ते कोई मनुख त्रिवत नहीं है। मनुख त्रिवती लभ रहा है बाहरों, सोचता है जिवें शकल लई पदार्थ बाहरों मिले है, पहनने लई कपड़ा बाहरों मिले है, आउण जाण लई साधन बाहरों प्राप्त होए है। शायद जिहड़ी मेरे मन दी भुख है भी कितों बाहरों जिहड़ी है दूर होएगी। ते सारी भज दौड़ फिर बार बार करदा रहिंदा है। इह गल ठीक है, तन दी भुख दूर करनी होवे ते बार भज दौड़ करनी पैंदी है। किरत करांगे कारोबार करांगे तां ही प्रशादा छक सकदे है ना। अगर तन नूं रजाउणा है ते सच जाणो बाहर दी भज दौड़ करनी पैंदी है। जे किसे बंदे ने मन नूं रजाउणा है ते फिर टिक के बैठना पैंदा है। क्यों? ए साधना ना टिकदा है, एदे लई जप करना है ते जप कर लई बैठना पैंदा है। धन कमाउणा है भजना पएगा, धर्म कमाउणा है टिकना पएगा। इस करके सतगुरु ने यह बख्शिश कीती, तू सारा दिन किरत कर, सारा दिन कारोबार कर, तां जो तेरे तन दीआं सहूलतां मिलन, तन दे सुख मिलन, तन दी भुख दूर होवे। अमृत वेले उठ के परमात्मा दी कीर्ति विच जोड़, तां जो तेरे मन नूं सुख मिले ते तेरे मन दी वी तृप्ति हो जाए। सतगुरु कहिंदे हन जिहड़े बाहरी तौर ते जतन करदे रहे तृप्त नहीं हो सके। बाणी कहिंदी है तृष्णा बिरले ही की बुझी है, कोट जोरे लाह करोरे मन ना हो रहे, परे परे को लुजी है। मन तां होर मंग करदा है। कईआं ने संसार विच इह वी प्रचार कीता कि जो मन मंगदा है इस मन नूं इक वार उह दे दिओ, रज जाएगा ते फिर रब वाले पासे चलेगा। जपजी साहिब च मार के नहीं, भुखिया भुखना उतरी जे बन्ना पुरियां पार। बाहरों जिन्ना मर्जी कोई यतन करे बंदे दे मन नूं कोई रजा नहीं सकदा, यह रज नहीं सकदा बाहरी तौर ते। साखीकारा ने कहानीकारा ने एक बड़ी कीमती गाथा लिखी है साडे समझाउण मात्र। कोई व्यक्ति कहिंदे किसे महात्मा दी बड़ी सेवा करदा रहा, सेवा करदा सी वैसे पदार्थां वास्ते। महात्मा ने कहा तेरी सेवा बड़ी की चाहिदा है? कहन लगा गरीबी बड़ी है, धन चाहिदा है, पदार्थ चाहिदे हन, कृपा करो ते मेरी गरीबी दूर हो जाए, मैनू धन प्राप्त हो जाए। महात्मा ने एक दीवा दिता विच वट्टी रखी, क्या इस दीवे च तेल पा ली ते दीवा जगा के पूर्व वाले पासे चल पई। जिथे दीवा बुझेगा उथो धरती पुट्टी तेनू खजाना मिल जाएगा। जे ना मन रजिया दीवा फेर जगाई ते पूर्व वाले पासे चल पई, पहला पछम वल फिर पूर्व वल चल पई। जिथे बुझेगा धरती पट्टी तेनू होर खजाना मिलेगा। ना मन रजिया फेर जगा के उत्तर वाले पासे चल पई, जिथे बुझेगा धरती पुट्टी खजाना मिलेगा। पर देखी भुल के किते दक्षण वाले पासे जगा के ना चल पई। बंदे दा सुभा उस वेले कर गया, दीवा जगाया है ते पछम वाले पासे चल पिया। केवल समझाउण मात्र एक कथावां हुंदियां। दीवा बुझिया कहिंदे धरती पुट्टी, विचों बड़ा धन पदार्थ निकले, बड़े सिक्के बड़ियां मोहरां निकलियां, इन्नियां निकलियां भी सारी जिंदगी ओहदी बड़े सुखैण तरीके नाल गुजर सकदी सी। पर हुण इह मन दा विशा बन गया, मन तां नहीं रजेगा। तां दीआं सहूलतां लई ते बहुत सी, मन नूं कौन रजाए। ਲੈ ਆ ਘਰੇ ਪੰਡਾ ਬੰਨ ਕੇ, ਮਨ ਨਹੀਂ ਖਲੋਤਾ, ਅਗਲੇ ਦਿਨ ਦੀਵਾ ਜਗਾਇਆ ਤੇ ਪੂਰਬ ਵਾਲੇ ਪਾਸੇ ਚਲਾ ਗਿਆ। ਜਦ ਉਥੋਂ ਟੋਆ ਪੁੱਟਿਆ ਤੇ ਸੋਨਾ ਚਾਂਦੀ ਨਿਕਲਿਆ, ਨਹੀਂ ਮਨ ਠਹਿਰਿਆ, ਤੀਜੇ ਦਿਨ ਦੀਵਾ ਜਗਾ ਕੇ ਉੱਤਰ ਵਾਲੇ ਪਾਸੇ ਗਿਆ, ਪੁੱਟਿਆ ਟੋਆ, ਹੀਰੇ ਜਵਾਹਰਾਤ ਨਿਕਲ ਆਏ। ਸੋਚਿਆ ਸਾਧ ਨੇ ਕਿਹਾ ਸੀ ਚੌਥੇ ਪਾਸੇ ਨਾ ਜਾਈ, ਪਤਾ ਨੀ ਕਿੱਡਾ ਵੱਡਾ ਖਜ਼ਾਨਾ ਹੋਏਗਾ, ਸ਼ਾਇਦ ਉਹ ਚਾਹੁੰਦਾ ਹੋਵੇਗਾ ਵੀ ਇਸ ਪਾਸੇ ਇਹ ਨਾ ਜਾਵੇ, ਉਹ ਖਜ਼ਾਨਾ ਨੂੰ ਨਾ ਮਿਲ ਸਕੇ। ਮਨ ਦਾ ਸੁਭਾਅ, ਜਦ ਦੀਵਾ ਜਗਾ ਕੇ ਗਿਆ, ਟੋਆ ਪੁੱਟਿਆ, ਇੱਕ ਦਰਵਾਜ਼ਾ ਮਿਲਿਆ, ਅੰਦਰ ਦਾਖਲ ਹੋਇਆ, ਇੱਧਰ ਉੱਧਰ ਦੇਖਿਆ, ਕੀ ਵੇਖਿਆ, ਇੱਕ ਬੰਦਾ ਚੱਕੀ ਗੇਟ ਦਾ ਪਿਆ ਹੈ। ਉਹਨੂੰ ਪੁੱਛਿਆ, ਮੈਂ ਇੱਥੇ ਖਜ਼ਾਨਾ ਲੱਭਣ ਆਇਆ ਹੈ। ਕਹਿੰਦੇ, ਖਜ਼ਾਨੇ ਦਾ ਪਤਾ ਤੇ ਤੈਨੂੰ ਮੈਂ ਹੀ ਕੇਵਲ ਦੱਸ ਸਕਦਾ, ਪਰ ਮੈਂ ਤਾਂ ਦੱਸ ਸਕਦਾ ਅਗਰ ਮੇਰੀ ਜਗ੍ਹਾ ਤੇ ਬਹਿ ਕੇ ਕੁਝ ਸਮਾਂ ਤੂੰ ਇਹ ਚੱਕੀ ਗੇੜੇ। ਉਹ ਚੱਕੀ ਗੇੜ ਲੱਗ ਪਿਆ, ਜਿਹਨੇ ਚੱਕੀ ਪਹਿਲਾਂ ਛੱਡ ਦਿੱਤੀ ਉਹ ਬਾਹਰ ਨੂੰ ਨਿਕਲ ਲੱਗਾ, ਦਰਵਾਜ਼ਾ ਬੰਦ ਕਰਨ ਲੱਗਾ। ਕਹਿੰਦਾ, ਕਿੱਧਰ ਚੱਲਿਆ ਹੈ? ਕਹਿਣ ਲੱਗਾ, ਮੈਂ ਅੱਜ ਛੁੱਟ ਗਿਆ ਹੈ, ਹੁਣ ਤੇਰੇ ਤੋਂ ਵੀ ਵੱਧ ਤ੍ਰਿਸ਼ਨਾ ਦਾ ਮਾਰਿਆ, ਜਦ ਕੋਈ ਆਏਗਾ ਤਾਂ ਤੈਨੂੰ ਇੱਥੋਂ ਆ ਕੇ ਛੁਡਾ ਸਕੇਗਾ, ਜੇ ਤੂੰ ਚੱਕੀ ਚਲਾਉਣੀ ਬੰਦ ਕਰਤੀ ਤੂੰ ਇਹਦੇ ਵਿੱਚ ਆ ਕੇ ਸਭ ਕੁਝ ਦੇ ਮਰ ਜਾਵੇਂਗਾ। ਮਨੁੱਖ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਗੁਰਬਾਣੀ ਕਹਿੰਦੀ ਹੈ, ਮਨ ਦੀ ਤ੍ਰਿਸ਼ਨਾ ਬਾਹਰੋਂ ਨਹੀਂ ਬੁੱਝ ਸਕਦੀ, ਮਨ ਬਾਹਰੋਂ ਤ੍ਰਿਪਤ ਨਹੀਂ ਹੋਏਗਾ, ਨਾ ਰੂਪ ਕਰਕੇ, ਨਾ ਰੰਗ ਕਰਕੇ, ਨਾ ਰਸ ਕਰਕੇ, ਨਾ ਭੋਗਾਂ ਕਰਕੇ। ਗੁਰਬਾਣੀ ਕਹਿੰਦੀ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਕੇਵਲ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਜਿਹੜਾ ਅੰਦਰ ਦੀਆਂ ਭੁੱਖਾਂ, ਅੰਦਰ ਦੀ ਤ੍ਰਿਸ਼ਨਾ ਨੂੰ ਬੁਝਾ ਸਕਦਾ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ, ਕਿਵੇਂ ਮਨ ਤ੍ਰਿਪਤ ਹੋਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਵਾਹਿਗੁਰੂ ਪਰਮਾਤਮਾ ਦੇ ਸੱਚੇ ਨਾਮ ਦਾ ਭੋਜਨ ਖਾਧਾ, ਨਾਮ ਦੀ ਵਿਚਾਰ ਅੰਦਰ ਗਈ, ਕਹਿੰਦੇ ਅੰਦਰੋਂ ਬਿਲਕੁਲ ਮਨ ਤ੍ਰਿਪਤ ਹੋ ਗਿਆ, ਮਨ ਦੀ ਤ੍ਰਿਪਤੀ ਹੋ ਗਈ, ਮਨ ਰੱਜ ਗਿਆ, ਮਨ ਦੇ ਅੰਦਰ ਦੀਆਂ ਸਾਰੀਆਂ ਕਾਮਨਾਵਾਂ, ਵਾਸ਼ਨਾਵਾਂ ਸਭ ਖਤਮ ਹੋ ਗਈਆਂ, ਸਭ ਮਿਟ ਗਈਆਂ, ਮਨ ਮਹਾਨ ਆਨੰਦ ਵਿੱਚ ਚਲਾ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਪਰ ਇਹ ਤਾਂ ਹੋਏਗਾ ਅਗਰ ਮਨ ਤੁਹਾਡਾ ਵਾਹਿਗੁਰੂ ਦੇ ਸੱਚੇ ਨਾਮ ਰੂਪੀ ਭੋਜਨ ਨੂੰ ਛਕੇ। ਜਿਵੇਂ ਦੋ ਟਾਈਮ ਆਪਾਂ ਰੱਜ ਕੇ ਭੋਜਨ ਖਾਂਦੇ ਹੈ ਕਿ ਤਨ ਤ੍ਰਿਪਤ ਰਹੇ, ਸਤਿਗੁਰੂ ਵੀ ਕਿਹਾ ਦੋ ਸਮੇਂ ਨੇ, ਅੰਮ੍ਰਿਤ ਵੇਲੇ ਉੱਠ ਕੇ ਜਪ ਕਰ, ਗੁਰਬਾਣੀ ਪੜ, ਸਤਸੰਗਤ ਜਾ, ਸ਼ਾਮ ਵੇਲੇ ਫਿਰ ਰਹਿ ਰਾਸ ਕਰ, ਫਿਰ ਜਪ ਕਰ, ਸਤਸੰਗਤ ਕਰ, ਦੋ ਟਾਈਮ ਇਸ ਤਰ੍ਹਾਂ ਆਪਣੇ ਮਨ ਨੂੰ ਖੁਰਾਕ ਦੇ, ਮਨ ਮਹਾਨ ਹੋ ਜਾਏਗਾ। ਗਿਆਨ ਰੱਖਣਾ ਸੰਗਤ ਜੀ, ਤਨ ਤੇ ਮਨ ਦੋ ਵਿਸ਼ੇ ਹਨ। ਤਨ ਦੇ ਵਿੱਚ ਗਲਤ ਖੁਰਾਕ ਜਾਏਗੀ, ਅੱਜ ਆਪਾਂ ਇਹ ਸਾਰੇ ਗਿਆਤ ਰੱਖਦੇ ਹਾਂ, ਗਲਤ ਖੁਰਾਕ ਤਨ ਦੇ ਅੰਦਰ ਗਈ ਤੇ ਤਨ ਦੇ ਅੰਦਰ ਰੋਗ ਪੈਦਾ ਹੋਏਗਾ। ਅਗਰ ਸਾਡੇ ਮਨ ਦੇ ਅੰਦਰ ਗਲਤ ਵਿਚਾਰਾਂ ਦੀ ਖੁਰਾਕ ਗਈ ਤੇ ਮਨ ਚ ਸੋਗ ਪੈਦਾ ਹੋ ਜਾਏਗਾ। ਅਗਰ ਸਰੀਰ ਤੰਦਰੁਸਤ ਰੱਖਣਾ ਹੈ ਤਾਂ ਚੰਗੀ ਸਾਦੀ ਨਰੋਈ ਖੁਰਾਕ ਖਾਣੀ ਪੈਂਦੀ ਹੈ, ਭੋਜਨ ਛਕਣਾ ਪੈਂਦਾ ਹੈ। ਮਨ ਅਰੋਗ ਰੱਖਣਾ ਹੋਵੇ ਤੇ ਪਰਮਾਤਮਾ ਵਾਹਿਗੁਰੂ ਦਾ ਸ਼ਬਦ ਨਾਮ ਰੂਪੀ ਭੋਜਨ ਛਕਣਾ ਪੈਂਦਾ ਹੈ, ਜਿਹੜਾ ਮਨ ਦੇ ਸਭ ਸੋਗਾਂ ਨੂੰ ਮਿਟਾ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਤ੍ਰਿਪਤ ਹੋ ਗਏ, ਕੌਣ? ਜਿਨ੍ਹਾਂ ਨੇ ਵਾਹਿਗੁਰੂ ਦੇ ਸੱਚੇ ਨਾਮ ਦਾ ਭੋਜਨ ਛਕਿਆ ਹੈ ਜੀ।
ਮਨ ਤਨ ਰਸਨਾ ਨਾਮ ਧਿਆਇਆ,
ਕਿਹਾ ਪਾਤਸ਼ਾਹ ਫਿਰ ਇਹ ਭੋਜਨ ਹੁਣ ਛਕਣਾ ਕਿਵੇਂ ਹੈ? ਦੂਜੇ ਭੋਜਨ ਦਾ ਤੇ ਪਤਾ ਹੈ ਕਿ ਜਦੋਂ ਹੱਥਾਂ ਨਾਲ ਭੋਜਨ ਤਿਆਰ ਕੀਤਾ ਹੈ, ਫਿਰ ਹੱਥਾਂ ਨਾਲ ਬੁਰਕੀਆਂ ਤੋੜੀਆਂ, ਗਰਾਹੀਆਂ ਤੋੜੀਆਂ, ਮੁੱਖ ਦੇ ਵਿੱਚ ਪਾਈਆਂ, ਅੰਦਰ ਗਈਆਂ ਤੇ ਤਨ ਰੱਜ ਗਿਆ, ਭੋਜਨ ਛਕ ਲਿਆ। ਤੇਰਾ ਹੁਣ ਜਿਹੜਾ ਨਾਮ ਰੂਪੀ ਭੋਜਨ ਹੈ, ਸ਼ਬਦ ਰੂਪੀ ਭੋਜਨ ਹੈ, ਅਸੀਂ ਤੁਸੀਂ ਕਹਿੰਦੇ ਛਕੋ, ਪਰ ਹੁਣ ਛਕਣ ਦੀ ਕੋਈ ਯੁਕਤੀ ਵੀ ਤਾਂ ਦਿਓ। ਸਤਿਗੁਰੂ ਕਹਿੰਦੇ ਗੱਲ ਇਹ ਹੈ, ਜਿਹੜੀ ਤਨ ਦੀ ਖੁਰਾਕ ਉਹ ਹੱਥਾਂ ਨਾਲ ਬਣਾਈ ਦੀ ਹੈ ਤੇ ਮੂੰਹ ਦੇ ਰਾਹੀਂ ਖਾਈ ਦੀ ਹੈ, ਜਿਹੜੀ ਨਾਮ ਦੀ ਖੁਰਾਕ ਹੈ ਇਹ ਰਸਨਾ ਨਾਲ ਬਣਾਈ ਦੀ ਹੈ ਤੇ ਕੰਨਾਂ ਦੇ ਰਾਹੀਂ ਖਾਈ ਦੀ ਹੈ। ਇਹ ਮੂੰਹ ਦੇ ਰਾਹੀਂ ਖਾਧੀ ਨਹੀਂ ਜਾਏਗੀ, ਮੁੱਖ ਦੇ ਨਾਲ ਬਣਦੀ ਹੈ। ਅਨੁਭਵੀ ਪੁਰਸ਼ ਕਹਿੰਦੇ ਹੈ, ਅਗਰ ਕੋਈ ਹੱਥਾਂ ਦੇ ਨਾਲ ਸਾਰਾ ਦਿਨ ਭੋਜਨ ਤਿਆਰ ਕਰੀ ਜਾਏ ਤੇ ਛਕੇ ਨਾ ਤੇ ਕੀ ਉਹਦੀ ਭੁੱਖ ਮਿਟ ਜਾਏਗੀ? ਨਹੀਂ, ਕੇਵਲ ਉਹਨੇ ਬਣਾ ਬਣਾ ਕੇ ਢੇਰ ਲਾ ਦਿੱਤੇ ਹਨ। ਭੁੱਖ ਉਦੋਂ ਮਿਟੇਗੀ ਜਦੋਂ ਗਰਾਹੀ ਮੁੱਖ ਦੇ ਰਾਹੀਂ ਅੰਦਰ ਜਾਏਗੀ। ਰਸਨਾ ਨਾਲ ਬਾਣੀ ਪੜ੍ਹਨੀ, ਵਾਹਿਗੁਰੂ ਦਾ ਜਪ ਕਰਨਾ ਮੁਬਾਰਕ ਹੈ, ਪਰ ਅੰਦਰ ਦੀ ਤ੍ਰਿਪਤੀ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਕੰਨਾਂ ਦੇ ਦੁਆਰਾ ਇਸ ਬਣਾਏ ਹੋਏ ਭੋਜਨ ਨੂੰ ਛਕਦਾ ਹੈ। ਭਾਵ ਜੋ ਵਾਹਿਗੁਰੂ ਦਾ ਸ਼ਬਦ ਉਚਾਰਿਆ ਹੈ, ਜੋ ਗੁਰਬਾਣੀ ਦਾ ਸ਼ਬਦ ਪੜ੍ਹ ਰਿਹਾ ਹੈ, ਫਿਰ ਉਹਨੂੰ ਉਸੇ ਤਰ੍ਹਾਂ ਧਿਆਨ ਟਿਕਾ ਕੇ ਸੁਣਦਾ ਪਿਆ ਹੈ। ਮਨ ਤਨ ਦੀ ਗੱਲ ਸਤਿਗੁਰੂ ਕੀਤੀ ਹੈ, ਜਿਸ ਦਾ ਮਨ ਸ਼ਬਦ ਵਿੱਚ ਜੁੜਿਆ ਹੈ, ਜਿਸ ਦਾ ਤਨ ਸੇਵਾ ਕਰ ਰਿਹਾ ਹੈ, जिस दा तन संगत विच आके बैठा है, मन स्रोता बन के सुनदा है, ते रसना उस वाहिगुरु दे नाम नू जप रही है। सतगुरु कहिंदे रसना गुण गोपाल नित गायन, सांत सहज रैस मन उपजियो सगले दुख पलायन। हर जग्यासु वास्ते उपदेश है, ए रसना दे जप तो अवस्था शुरू करनी पैंदी है। जिसने भी इस रस्ते ते चलना है, वाहिगुरु दा नाम रसना जपे गुण गाए ते की होएगा, अंदर महान शांति पैदा होगी, अंदर महान एक सहज पैदा होगा। ते महार कहिंदे ने अंदर एक महान खेड़ा आएगा, ते सारे दे सारे दुखी दौड़ जाणगे जिंदगी चों, सारियां भुखां मिट जाणगियां। साडे इतिहास विच बड़ी एक कीमती गाथा भी है, जिन्हां ने नाम दा भोजन छकिया देखो किवें तृप्त हो गए, किवें उन्हां दी भुख मिटी है। धन श्री गुरु नानक देव महाराज दे समय, आपां सारे ए साखी विद्वानां को सुनदे हैं, केवल अर्थ करन वास्ते टूक मात्र, कि जिस वेले गुरु साहिबां दा प्रकाश राय भोज दी तलवंडी विच होना सी, बाबा कल्याण चंद मेहता जी दे ग्रह ते माता तृप्ता जी दी कुखो, सतगुरु साहिबां तो वड्डे 5 साल दे उन्हां दे भैण जी बेबे नानकी जी हन। जद उन्हां दी उम्र कोई 4 साल दी होई ते अरदास कीती, हे अकाल पुरख वाहिगुरु, हे परमात्मा सानू पुत्र दी दात दे। साडा इतिहास कहिंदा जिस वेले उधरे मैं आए किया निवास, माता जी उधर च निवास कीता, उस वेले एक मुसलमान औरत दौलतां दाई उसका नाम मन्निया, वह माता जी की सेवा करन वास्ते आउंदी है, मुठी चापी रोज करती है, ना उहदा दौलत है, दौलत विचारी दे पल्ले कोई नहीं है, बड़ी गरीबी है, ते गरीब वर्गा उहदा सुभाअ जिवें बंदे दा हुंदा है। वह जदों बाबे कल्याण चंद मेहता दे घर आउंदी कहिंदी बाबा जी मैं खुदा अल्लाह अगे अरदास करदी है, खुदा तेनू पुत दवे, ते जे तेनू खुदा ने पुत दिता ना ते 2-4 मन मैनू दाने दे दी, मेरा सियाल सौखा लंघ जाएगा, बच्चे रज के रोटी खाणगे, कुछ बस्तर दे दई कि असी ठंड तो बच जावांगे। बाबा कल्याण चंद मेहता जी 12 पिंडां दे पटवारी सन, बाबा जी ने हस के कहा कोई गल नहीं दौलतां मैं तेरियां झोलियां भर के भेजांगा। लम्मी गाथा है, वह रोज आउंदी है सेवा विच, रोज बाबा जी नूं इह गल कहिंदी है, ते बाबा जी रोज हस के जवाब दिंदे है। अखीर वह समा आउंदा है जो साडा इतिहास कहिंदा है कि अमृत वेला सी कत्तक दी पूर्णमाशी दे, अमृत वेले जिस वेले धन गुरु नानक साहिब महाराज साहिब जी ने प्रगट होना है, दौलतां दाई अंदर है, नाल कुछ दासियां है, एक अंदर दीवा जग रहा 8 नुकरां दा, उहदा मतलब यह सी प्रकाश ज्यादा होवे तां उहदे च 8 वट्टियां लाईआं होईआं, चानण ज्यादा होवे, उह दीवा जग रहा है। बाबा कल्याण चंद मेहता जी वेहड़े च बैठे है, ते बेबे नानकी जी 4.5 साल दी आरजा अपने पिता जी दे कोल बैठे, बाबा जी उडीक करदे अंदरों की स्नेहा मिले, अरदास करदे है परमात्मा वाहिगुरु मैनूं पुत्तर दी दात दवे। अमृत वेला है, धन गुरु नानक साहिब महाराज जी दा प्रकाश होया, ते पहला दीदार इस गरीब औरत दौलतां दाई मुसलमान औरत नूं होया। जदों ने महाराज दा दीदार कीता, दर्शन करदे उहदे नाल वापर गया अंदर सच्चा नेहो, लाया प्रीतम अपने तन मन होए निहाल, जा गुर देखा सामने, उनु सारी सुध बुध भुल गई। जिस दर्शना दी महिमा च मार कहिंदे ने होवे सिवत कसम दी, नूर अरसों कुरसों झटिए, तुद जिठे सच्चे पातशाह मल जन्म जन्म दी कटिए। करोड़ा जन्मां दी मैल लै गई सतगुरु दीदार उहने कीता, उहदे भाग जागे, एक दम विस्माद विच चले गई। लागे दासी ने बांह ला के कहा दौलतां देख, जिस दा जन्म होया है वह रोया नहीं है, पता नहीं कारण की है। दौलतां दाई नूं हत्थां पैरां दी पै गई कि मेरे हत्थ च सैकड़े बच्चियां ने जन्म लिया है, जन्म हुंदिया वह रोंदे हन, विद्वान कहिंदे ने जन्म दी पीड़ा है, पर अनुभवी पुरश कहिंदे नहीं, असल च जदों बंदा बच्चे दे रूप च मां दे गर्भ च हुंदा है उदों दी सुरत परमात्मा नाल जुड़ी हुंदी है, जदों जन्म हुंदा है ते सुरत टुटदी है, रोंदा तां परमात्मा जेड़ी सुरत मां दे गर्भ च जुड़ी सी टुट गई है, इनू जोड़न वास्ते उन पता नहीं किन्ने जन्म लग जाणगे, क्योंकि लिव छुड़की लगी तृष्णा माया अमर वरताया। उस वेले क्या रो नहीं रहे, दौलतां नूं हत्थां पैरां दी पै गई। कवि जी ने लिखिया दौलतां नूं कौन दसे, संसार ते जीव आउंदे ने कर्मां दे बद्दे, रोंदे आउंदे ने ਰੋਂਦੇ ਜ਼ਿੰਦਗੀ ਜਿਉਂਦੇ ਨੇ, ਰੋਂਦੇ ਇੱਕ ਦਿਨ ਸੰਸਾਰ ਤੋਂ ਚਲੇ ਜਾਂਦੇ ਹੈ। ਜਿਹੜਾ ਅੱਜ ਸੰਸਾਰ ਤੇ ਆਇਆ ਹੈ ਇਹਨੇ ਰੋਣਾ ਨਹੀਂ, ਕਿਉਂਕਿ ਇਹ ਰੋਂਦਿਆਂ ਨੂੰ ਹਸਾਉਣ ਵਾਸਤੇ ਦੁਨੀਆਂ ਤੇ ਪ੍ਰਗਟ ਹੋਇਆ ਹੈ। ਉਸ ਵੇਲੇ ਕਹਿੰਦੇ ਨੇ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਮਹਾਰਾਜ ਬੜੀ ਮਧਮ ਆਵਾਜ਼ ਖੇਡ ਖੜਾ ਕੇ ਹੱਸੇ। ਉਹ ਧੁਨੀ ਜਿਸ ਵੇਲੇ ਦੌਲਤਾਂ ਦਾਈ ਦੇ ਅੰਦਰ ਗਈ, ਐਸੀ ਖੇਡ ਵਰਤੀ, ਉਹਦੇ ਅੰਦਰ ਜਿਹੜਾ ਨੌਨਿਧ ਨਾਮ ਦਾ ਖਜ਼ਾਨਾ ਉਹ ਪ੍ਰਗਟ ਹੋ ਗਿਆ। ਰੋਮ ਰੋਮ ਚ ਚਰਨਕਾਰ ਛਿੜ ਗਈ, ਜਿਹਨੂੰ ਬਾਣੀ ਕਹਿੰਦੀ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿਸ ਵੇਲੇ ਉਹ ਨਾਮ ਪ੍ਰਗਟ ਹੋਇਆ ਸਭ ਸੁੱਧ ਬੁੱਧ ਉਹਨੂੰ ਭੁੱਲ ਗਈ। ਬਾਹਰ ਇੱਕ ਦਾਸੀ ਨੇ ਭੱਜ ਕੇ ਕਿਹਾ ਬਾਬਾ ਤੈਨੂੰ ਵਧਾਈ ਹੋਵੇ, ਤੇਰੇ ਕਰ ਪੁੱਤਰ ਦੀ ਆਮਦ ਹੋਈ ਹੈ। ਦੇਖਣਾ ਇਹ ਗੱਲ ਨੂੰ ਖਿਆਲ ਵਿੱਚ ਰੱਖਣਾ ਕਿਵੇਂ ਤ੍ਰਿਪਤ ਕਰ ਦਿੰਦਾ ਨਾਮ, ਗੁਰੂ ਕੋਲ ਕਿੱਡੀ ਵੱਡੀ ਬਖਸ਼ਿਸ਼ ਹੈ। ਉਸ ਵੇਲੇ ਬਾਬਾ ਕਲਿਆਣ ਚੰਦ ਮਹਿਤਾ ਜੀ ਨੂੰ ਖਿਆਲ ਆਇਆ ਕਿ ਦੌਲਤਾਂ ਤੇ ਦਾਣੇ ਮੰਗਦੀ ਹੈ, ਉਹ ਤਾਂ ਬਸਤਰ ਮੰਗਦੀ ਹੁੰਦੀ ਸੀ ਮੇਰੇ ਕੋਲ। ਬਾਬਾ ਜੀ ਨੇ ਦਾਣੇ ਮੰਗਾਏ, ਬਸਤਰ ਲਿਆਂਦੇ, ਇੱਕ ਵੱਡਾ ਥਾਲ ਸੋਨੇ ਦੀਆਂ ਮੋਹਰਾਂ ਦਾ ਲਿਆਂਦਾ ਕਿ ਦੌਲਤਾਂ ਨੂੰ ਖੁਸ਼ ਕਰਕੇ ਭੇਜਣਾ, ਰੱਬ ਨੇ ਅੱਜ ਮੈਨੂੰ ਪੁੱਤਰ ਦੀ ਦਾਹ ਦਿੱਤੀ ਹੈ। ਉਡੀਕ ਕਰ ਰਹੇ, ਦਿਨ ਦਾ ਚੜਾਅ ਗਿਆ, ਦੌਲਤਾਂ ਬਾਹਰ ਆਈ। ਪਰ ਜਿਸ ਵੇਲੇ ਬਾਹਰ ਆਈ ਉਹਦੇ ਨੇਤਰ ਉਸ ਤਰ੍ਹਾਂ ਦੇ ਨਹੀਂ ਸੀ ਜਿਵੇਂ ਗਈ ਸੀ, ਚਿਹਰਾ ਬਦਲ ਗਿਆ ਹੈ, ਨੇਤਰਾਂ ਚ ਜਲ ਹੈ, ਇੱਕ ਮਹਾਨ ਵਿਰਾਗ ਦਾ ਜਲ ਹੈ। ਅਨੁਭਵੀ ਪੁਰਸ਼ ਕਹਿੰਦੇ ਹੈ ਜਿਸ ਵੇਲੇ ਕੋਈ ਬਹੁਤ ਨਜ਼ਦੀਕੀ ਵਿਛੜ ਜਾਂਦਾ ਹੈ ਉਸ ਦਿਨ ਵੀ ਅੱਖਰਾਂ ਚ ਜਲ ਆਉਂਦਾ ਹੈ, ਜਿੱਦਣ ਕੋਈ ਬਹੁਤ ਨਜ਼ਦੀਕੀ ਵਿਛੜਿਆ ਮਿਲਦਾ ਹੈ ਅੱਖਾਂ ਚ ਉਸ ਦਿਨ ਵੀ ਜਲ ਆ ਜਾਂਦਾ ਹੈ। ਇਹ ਜਲ ਵਿਰਾਗ ਦਾ ਸੀ, ਇਹ ਮਿਲਾਪ ਦਾ ਸੀ। ਜਦ ਬਾਹਰ ਆਈ ਦੌਲਤਾਂ ਬਾਬਾ ਜੀ ਵੱਲ ਉਹਨੇ ਤੱਕਿਆ ਤੇ ਪਾਸਾ ਕਰਕੇ ਲੰਘਣ ਲੱਗੀ। ਬਾਬਾ ਕਲਿਆਣ ਚੰਦ ਮਹਿਤਾ ਆਵਾਜ਼ ਮਾਰੀ ਦੌਲਤਾਂ, ਪਿੱਛੇ ਮੁੜ ਕੇ ਕਹਿੰਦੀ ਬਾਬਾ ਜੀ ਤੁਹਾਡੇ ਵੱਡੇ ਭਾਗ। ਬਾਬਾ ਜੀ ਕਹਿੰਦੇ ਦੇਖ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ, ਕਰ ਝੋਲੀ, ਤੂੰ ਦਾਣੇ ਮੰਗਦੀ ਸੀ, ਬਸਤਰ ਮੰਗਦੀ ਸੀ, ਲਿਆ ਮੈਂ ਤੇਰੀ ਝੋਲੀ ਭਰਦੇ ਆ। ਸਾਡਾ ਇਤਿਹਾਸ ਕਹਿੰਦਾ ਦੌਲਤਾਂ ਦਾਈ ਨੇ ਸਿਰ ਮਾਰਤਾ ਵੀ ਮੈਨੂੰ ਨੀ ਚਾਹੀਦੇ ਦਾਣੇ ਜਾਂ ਬਸਤਰ ਜਾਂ ਇਹ ਮੋਹਰਾਂ। ਬਾਬਾ ਜੀ ਕਹਿੰਦੇ ਕੀ ਗੱਲ, ਥੋੜਾ ਹੈ ਹੋਰ ਦੇ ਦਿਆਂਗੇ, ਤੂੰ ਝੋਲੀ ਤੇ ਕਰ। ਉਸ ਵੇਲੇ ਤੂੰ ਰੋਜ਼ ਤਾਂ ਮੇਰੇ ਕੋਲ ਆ ਕੇ ਸੁਨੇਹਾ ਲਾਉਂਦੀ ਸੀ ਕਿ ਬਾਬਾ ਜੀ ਮੈਨੂੰ ਦਾਣੇ ਦਿਓ, ਬਸਤਰ ਦਿਓ, ਅੱਜ ਤੇ ਮੈਂ ਮੋਹਰਾਂ ਵੀ ਲਿਆਂਦੀਆਂ, ਅੱਜ ਕਿਉਂ ਨੀ ਤੂੰ ਮੰਗ ਰਹੀ, ਕਿਉਂ ਨੀ ਝੋਲੀ ਕਰਦੀ। ਦੌਲਤਾਂ ਦਾਈ ਨੇ ਕਿਹਾ ਬਾਬਾ ਜੀ ਸੱਚ ਜਾਣੋ, ਮੇਰਾ ਕੰਮ ਹੀ ਮੰਗਣਾ ਹੈ। ਮੇਰਾ ਜਨਮ ਹੋਇਆ ਨਿੱਕੀ ਉਮਰੇ, ਮੈਂ ਆਪਣੀ ਮਾਂ ਦੇ ਨਾਲ ਜਾ ਕੇ ਲੋਕਾਂ ਦੇ ਘਰੋਂ ਮੰਗਿਆ ਹੈ, ਵੱਡੀ ਹੋਈ ਭਰਾਵਾਂ ਲਈ ਮੰਗਿਆ, ਵਿਆਹੀ ਤੇ ਪਤੀ ਲਈ ਮੰਗਿਆ, ਅੱਜ ਮੈਂ ਆਪਣੇ ਬੱਚਿਆਂ ਲਈ ਮੰਗਦੀ ਫਿਰਦੀ ਹੈ। ਸਾਰਾ ਜਨਮ ਮੇਰਾ ਮੰਗਤਿਆਂ ਵਾਂਗ ਮੰਗਦਿਆਂ ਲੰਘ ਗਿਆ ਹੈ, ਤੇ ਮੈਨੂੰ ਲੱਗਦਾ ਹੈ ਮੈਂ ਇੱਕ ਜਨਮ ਦੀ ਨਹੀਂ ਕਰੋੜਾਂ ਜਨਮਾਂ ਦੀ ਮੰਗਤੀ ਹੋਵਾਂਗੀ। ਪਰ ਸੱਚ ਜਾਣੀ ਬਾਬਾ ਯਕੀਨ ਕਰ, ਅੱਜ ਤੇਰੇ ਪੁੱਤਰ ਦਾ ਦੀਦਾਰ ਕੀਤਾ ਤੇ ਮੈਨੂੰ ਮੰਗਣ ਦੀ ਜਾਚ ਭੁੱਲ ਗਈ ਹੈ। ਮੇਰੀਆਂ ਸਾਰੀਆਂ ਮੰਗਾਂ ਹੀ ਸਮਾਪਤ ਹੋ ਗਈਆਂ ਹਨ, ਮੇਰੀਆਂ ਸਭ ਭੁੱਖਾਂ ਹੀ ਮਿਟ ਗਈਆਂ ਹਨ। ਗੁਰਬਾਣੀ ਵੀ ਕਹਿੰਦੀ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਇਤਿਹਾਸ ਸਾਡਾ ਕਹਿੰਦਾ ਹੈ। ਦੌਲਤਾਂ ਦਾਈ ਇੰਨਾ ਕਹਿ ਕੇ ਪਾਸੇ ਚਲੀ ਗਈ ਤੇ ਬਾਬਾ ਕਲਿਆਣ ਚੰਦ ਮਹਿਤਾ ਜੀ ਕਹਿੰਦੇ ਇਹ ਕੀ ਗੱਲ, ਅੱਜ ਹੀ ਮੇਰੇ ਪੁੱਤਰ ਜਨਮ ਹੋਇਆ, ਅੱਜ ਇਹਨੂੰ ਕੀ ਦਿੱਤਾ। ਬਾਬਾ ਜੀ ਨੇ ਕਿਹਾ ਪਤਾ ਨੀ ਐਵੇਂ ਝੱਲੀਆਂ ਵਾਲੀਆਂ ਗੱਲਾਂ ਕਰਦੀ ਹੈ, ਜਾਓ ਇਹਦੇ ਪਿੱਛੇ ਇਹ ਮੋਹਰਾਂ, ਇਹ ਦਾਣੇ, ਇਹ ਬਸਤਰ ਲੈ ਜਾਓ, ਇਹਦੇ ਘਰ ਛੱਡ ਆਓ। ਸਾਡਾ ਇਤਿਹਾਸ ਕਹਿੰਦਾ ਹੈ ਜਿਹੜੀ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਮੰਗਦੀ ਸੀ ਤੇ ਮੰਗਣ ਵਾਲਿਆਂ ਨੂੰ ਕੋਈ ਮਾਣ ਨਹੀਂ ਦਿੰਦਾ, ਅੱਗੋਂ ਲੋਕੀ ਮਾੜੇ ਬੋਲ ਤੇ ਕਬੋਲ ਬੋਲਦੇ ਸਨ, ਅੱਜ ਉਹ ਦੌਲਤਾਂ ਦਾਈ ਗਲੀ ਚ ਤੁਰੀ ਜਾਂਦੀ ਹੈ। ਇਹ ਰੱਬ ਦੇ ਨਾਮ ਦੀ ਤੇ ਗੁਰੂ ਦੀ ਬਖਸ਼ਿਸ਼ ਦੀ ਕਿਰਪਾ ਹੈ, ਦੁਨੀਆਂ ਦੇ ਕੁੱਲ ਪਦਾਰਥ ਦੌਲਤਾਂ ਦਾਈ ਦੇ ਪਿੱਛੇ ਤੁਰੇ ਜਾ ਰਹੇ ਹਨ। ਸਤਿਗੁਰੂ ਕਹਿੰਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ। ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਐਸਾ ਹੈ, ਜਦ ਇਹ ਮਿਲਦਾ ਹੈ ਭੋਜਨ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ। ਤੇ ਜੁਗਤੀ ਸਤਿਗੁਰੂ ਇਹ ਕਹਿੰਦੇ ਨੇ ਆਪਣੇ ਮਨ ਕਰਕੇ, ਰਸਨਾ ਕਰਕੇ, ਤਨ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਚੌਂਕੜਾ ਮਾਰ ਕੇ ਬੈਠ, ਤੇਰੀ ਰਸਨਾ ਪ੍ਰਮਾਤਮਾ ਦਾ ਨਾਮ ਜਪੇ ਤੇ ਤੇਰੇ ਕੰਨ ਨਾਮ ਸੁਣ। ਹਾਲਾਂਕਿ ਕੰਮ ਸੌਖਾ ਨਹੀਂ ਹੈ, ਬੜਾ ਔਖਾ ਹੈ, ਸੁਣਨ ਵਾਸਤੇ ਬਹੁਤ ਇਕਾਗਰਤਾ ਚਾਹੀਦੀ ਹੈ, ਸੁਣਾਉਣ ਵਾਸਤੇ ਧਿਆਨ ਦੂਜਿਆਂ ਤੇ ਰੱਖਣਾ ਪੈਂਦਾ ਹੈ, ਸੁਣਨ ਵਾਸਤੇ ਧਿਆਨ ਆਪਣੇ ਤੇ ਰੱਖਣਾ ਪੈਂਦਾ, ਇਹੀ ਕੰਮ ਸਭ ਤੋਂ ਔਖਾ ਹੈ। ਇਹੀ ਬਹੁਤ ਵੱਡੀ ਸਾਧਨਾ ਹੈ, ਇਹੀ ਸਾਰਾ ਮਨ ਦਾ ਘੋਲ ਹੈ ਸੰਗਤ ਜੀ। ਇਸ ਕਰਕੇ ਸਤਿਗੁਰੂ ਕਹਿੰਦੇ ਹਨ ਇਹ ਕੰਮ ਤੂੰ ਅੰਮ੍ਰਿਤ ਵੇਲੇ ਰੋਜ਼ ਰੋਜ਼ ਕਰ, ਜਿਸ ਦਿਨ ਮਨ ਸਰੋਤਾ ਬਣ ਕੇ ਸੁਣੇਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਜਿਸ ਦਿਨ ਇਸ ਮਨ ਨੇ ਰੱਬ ਦੇ ਨਾਮ ਨੂੰ ਇੱਕ ਸਕਿੰਟ ਵੀ ਸੁਣ ਲਿਆ, ਤੇਰਾ ਜਨਮ ਮਰਨ ਕੱਟਿਆ ਜਾਏਗਾ। ਏਕ ਚਿਤ ਜੈ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਜ ਨਾ ਆਇਓ। ਇਹਦਾ ਮਤਲਬ ਇਹ ਹੈ ਇਹ ਸਾਡਾ ਮਨ ਇੱਕ ਸਕਿੰਟ ਵੀ ਇਸ ਪਾਸੇ ਨਹੀਂ ਟਿਕਦਾ। ਜਿਹੜਾ ਮਨ ਸਿਨਮੇ ਘਰ ਚ ਬਹਿ ਕੇ 3 ਘੰਟੇ ਕਾਲਾ ਨਹੀਂ ਪੈਂਦਾ, ਇੱਥੇ ਇਹ ਮਨ ਤੁਸੀਂ ਸਵੇਰੇ ਤਜਰਬਾ ਕਰ ਲਿਓ, 3 ਮਿੰਟ ਜਪ ਕਰਕੇ ਦੇਖਿਓ, 3 ਮਿੰਟ ਵੀ ਇਹ ਮਨ ਇਸ ਪਾਸੇ ਨਹੀਂ ਆਏਗਾ, ਟਕਾਅ ਚ ਨਹੀਂ ਆਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਹੈ, ਮਹਾਰਾਜ ਦੇ ਸਾਹਿਬ ਦੇ ਕੋਲ ਘੋੜਿਆਂ ਦਾ ਵਪਾਰ ਕਰਨ ਵਾਲੇ ਵਪਾਰੀ ਸਨ, ਸੰਗਤ ਕੀਤੀ ਅਸਰ ਹੋ ਗਿਆ। ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਤੁਸੀਂ ਬੜਾ ਕਹਿੰਦੇ ਜੇ ਨਾਮ ਜਪੋ ਤੇ ਬਾਣੀ ਪੜੋ, ਪਰ ਕੀ ਕਰੀਏ ਮਨ ਨਹੀਂ ਮੰਨਦਾ। ਹਰ ਬੰਦੇ ਦਾ ਸਵਾਲ ਇਹ, ਮੇਰਾ ਤੁਹਾਡਾ ਸਾਡਾ ਮਨ ਨਹੀਂ ਮੰਨਦਾ, ਮਨ ਨਹੀਂ ਇਸ ਪਾਸੇ ਲੱਗਦਾ, ਮਨ ਸੁਣਨਾ ਨਹੀਂ ਚਾਹੁੰਦਾ, ਮਨ ਜਪਣਾ ਨਹੀਂ ਚਾਹੁੰਦਾ। ਕਹਿੰਦੇ ਮਹਾਰਾਜ ਮਨ ਨਹੀਂ ਮੰਨਦਾ। ਸਤਿਗੁਰੂ ਕਹਿੰਦੇ ਛੱਡਿਆ ਤਾਂ ਨਹੀਂ ਹੈ, ਕਹਿੰਦੇ ਜਪਦੇ ਤੇ ਐ, ਪਰ ਮਹਾਰਾਜ ਮਨ ਭੱਜਦਾ ਹੈ, ਬਿਲਕੁਲ ਨਹੀਂ ਮਨ ਮੰਨਦਾ। ਸਤਿਗੁਰੂ ਕਹਿੰਦੇ ਕਿਰਤ ਕਿਹੜੀ ਕਰਦੇ ਜੇ? ਕਹਿੰਦੇ ਜੀ ਘੋੜਿਆਂ ਦੇ ਵਪਾਰੀ ਹੈ। ਅੱਛਾ, ਗੁਰੂ ਸਾਹਿਬ ਕਹਿੰਦੇ ਘੋੜਿਆਂ ਦਾ ਵਪਾਰ ਕਿਵੇਂ ਕਰਦੇ ਜੀ? ਕਹਿੰਦੇ ਜੀ ਮੰਡੀਆਂ ਚ ਜਾਂਦੇ, ਚੰਗੀ ਚੰਗੀ ਨਸਲ ਦੇ ਘੋੜੇ ਖਰੀਦ ਕੇ ਲਿਆਉਣੇ ਆ। ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਖਰੀਦ ਕੇ ਲੈ ਆਉਣੇ ਆ, ਚੰਗਾ ਗਾਹਕ ਲੱਭੇ, ਲਾਭ ਮਿਲੇ ਤੇ ਅੱਗੇ ਵੇਚਦੇ ਨੇ, ਵਪਾਰ ਦਾ ਹੀ ਕੰਮ ਹੁੰਦਾ। ਮਾਰ ਕਹਿੰਦੇ ਆਉਂਦਿਆਂ ਸਾਰੇ ਘੋੜੇ ਵਿਕ ਜਾਂਦੇ? ਕਹਿੰਦੇ ਜੀ ਆਉਂਦਿਆਂ ਤਾਂ ਨੀ ਸਾਰੇ ਵਿਕਦੇ। ਫਿਰ ਕੀ ਕਰਦੇ? ਕਹਿੰਦੇ ਜੀ ਅਸੀਂ ਤਬੇਲਾ ਬਣਾਇਆ ਹੈ, ਅਸਤਬਲ ਬਣਾਇਆ, ਉਹਦੇ ਚ ਘੋੜਿਆਂ ਨੂੰ ਬੰਨ ਛੱਡੀਦਾ, ਰੱਖ ਛੱਡੀਦਾ, ਕਾਮੇ ਉਹਨਾਂ ਦੀ ਦੇਖਭਾਲ ਕਰਦੇ, ਚੰਗਾ ਗਾਹਕ ਲੱਗੇ ਤੇ ਵੇਚ ਦਿੰਦੇ। ਸਤਿਗੁਰੂ ਕਹਿੰਦੇ ਉਹਨਾਂ ਚੋਂ ਕਦੇ ਕੁਝ ਘੋੜੇ ਬਿਮਾਰ ਵੀ ਹੋਏ? ਕਹਿੰਦੇ ਮਹਾਰਾਜ ਹੋ ਜਾਂਦੇ। ਕੀ ਕਰਦੇ ਜੇ? ਕਹਿੰਦੇ ਜੀ ਸਾਡੇ ਵੱਡੇ ਵਡੇਰਿਆਂ ਨੇ ਇੱਕ ਸਾਨੂੰ ਨੁਸਖਾ ਦਿੱਤਾ ਚੂਰਨ ਦਾ, ਉਹ ਚੂਰਨ ਅਸੀਂ ਬਣਾਇਆ ਹੈ, ਜਦ ਕੋਈ ਘੋੜਾ ਬਿਮਾਰ ਹੁੰਦਾ ਉਹ ਚੂਰਨ ਦਵਾਈ ਉਹਨੂੰ ਦੇਣੇ ਠੀਕ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਘੋੜੇ ਦੇ ਅੱਗੇ ਦਵਾਈ ਰੱਖ ਦਿੰਦੇ ਹੋ ਗਏ ਤੇ ਖਾ ਲੈਂਦਾ ਹੋਏਗਾ? ਕਹਿੰਦੇ ਜੀ ਐਵੇਂ ਨਹੀਂ ਖਾਂਦਾ ਘੋੜਾ, ਇੱਕ ਵਿਸ਼ੇਸ਼ ਜਗ੍ਹਾ ਤੇ ਉਹਨੂੰ ਚਾਰੇ ਪਾਸਿਓਂ ਬੰਨਣਾ ਪੈਂਦਾ ਹੈ, ਘੇਰੇ ਦੇ ਵਿੱਚ ਲਿਜਾ ਕਰਕੇ। ਫਿਰ ਕਹਿੰਦੇ ਫਿਰ ਮਹਾਰਾਜ ਧੱਕੇ ਨਾਲ ਉਹਦਾ ਮੂੰਹ ਖੋਲਦੇ। ਫਿਰ ਕੀ ਕਰਦੇ ਹੋ? ਕਹਿੰਦੇ ਫਿਰ ਇੱਕ ਵਾਂਸ ਦੀ ਨਾਲ ਬਣਾਈ ਹੈ, ਧੱਕੇ ਨਾਲ ਉਹਦੇ ਮੂੰਹ ਚ ਦੇਨੇ ਹੈ। ਫਿਰ ਕਹਿੰਦੇ ਫਿਰ ਪਿੱਛੋਂ ਉਸ ਨਾਲ ਵਿੱਚ ਦਵਾਈ ਪਾਉਣੇ ਆ, ਚੂਰਨ ਪਾਉਣੇ, ਉਹਦੇ ਅੰਦਰ ਜਾਂਦਾ ਠੀਕ ਹੁੰਦਾ। ਮਾਰ ਕਹਿੰਦੇ ਲਓ ਹੱਲ ਹੋ ਗਿਆ ਤੁਹਾਡਾ। ਕਹਿੰਦੇ ਜੀ ਇਹ ਤਾਂ ਗੱਲ ਸਮਝ ਨਹੀਂ ਆਈ। ਮਾਰ ਕਹਿੰਦੇ ਭੋਲਿਓ, 2-4 ਦਿਨਾਂ ਦਾ ਬਿਮਾਰ ਘੋੜਾ ਹੈ, ਉਹ ਵੀ ਆਪੇ ਦਵਾਈ ਨਹੀਂ ਖਾਂਦਾ, ਉਹਨੂੰ ਵੀ ਰੱਸਿਆਂ ਨਾਲ ਬੰਨ ਕੇ ਉਹਦੇ ਧੱਕੇ ਨਾਲ ਮੂੰਹ ਚ ਨਾਲਾਂ ਦੇ ਕੇ ਦਵਾਈ ਦਿੰਦੇ ਹੋ ਤੇ ਫਿਰ ਖਾਂਦਾ ਹੈ? ਇਹ ਮਨ ਸਾਡਾ ਤੇ ਕਰੋੜਾਂ ਜਨਮਾਂ ਦਾ ਬਿਮਾਰ ਹੈ, ਇਹਨੇ ਏਡੀ ਛੇਤੀ ਨਾਮ ਦੀ ਦਵਾਈ ਨਹੀਂ ਖਾਣੀ, ਕੁਝ ਸਮਾਂ ਇਹਨੂੰ ਨਾਮ ਦੀ ਦਵਾਈ ਧੱਕੇ ਨਾ ਦੇਣੀ ਪੈਂਦੀ ਹੈ, ਮਨਾਉਣਾ ਪੈਂਦਾ ਹੈ ਵੀ ਮਨ ਤੈਨੂੰ ਇੰਨਾ ਟਾਈਮ ਬੈਠਣਾ ਪਰੇਗਾ, ਇੰਨਾ ਜਪ ਕਰਨਾ ਹੀ ਕਰਨਾ ਹੈ, ਗੁਰਬਾਣੀ ਪੜ੍ਹਨੀ ਹੈ, 5 ਬਾਣੀਆਂ ਦਾ ਨਿਤਨੇਮ ਕਰਨਾ ਹੀ ਹੈ, ਤੂੰ ਨਹੀਂ ਵੀ ਮੰਨਦਾ ਪਰ ਰਹਿ ਰਸ ਕਰਾਉਣੀ ਹੈ ਤੇਰੇ ਕੋਲੋਂ, ਕੀਰਤਨ ਸੋਹਲਾ ਤੈਨੂੰ ਪੜ੍ਹਨਾ ਪਏਗਾ, ਕੀਰਤਨ ਕਥਾ ਗੁਰੂ ਦੀ ਸੰਗਤ ਜਾ ਕੇ ਸੁਣਨਾ ਹੀ ਸੁਣਨਾ ਹੈ। ਇਹ ਮਨ ਛੇਤੀ ਨਹੀਂ ਮੰਨੇਗਾ, ਪਰ ਸੱਚ ਜਾਣੋ ਜਿਸ ਦਿਨ ਇਹ ਮਨ ਨੂੰ ਇਸ ਨਾਮ ਦਾ ਰਸ ਆ ਗਿਆ, ਤੁਹਾਡੇ ਛੱਡਿਆ ਵੀ ਇਹ ਫਿਰ ਮਨ ਨਾਮ ਦਾ ਰਸ ਛੱਡੇਗਾ ਨਹੀਂ, ਇਸ ਪਾਸਿਓਂ ਭੱਜੇਗਾ ਨਹੀਂ। ਪਰ ਸਤਿਗੁਰੂ ਕਹਿੰਦੇ ਸਮਾਂ ਲੱਗਦਾ ਹੈ, ਜਿਹੜੇ ਮਨ ਤੇ ਤਨ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਉਹਨਾਂ ਨੇ ਸੱਚਾ ਭੋਜਨ ਨੂੰ ਛੱਕ ਕੇ ਆਪਣੇ ਮਨ ਨੂੰ ਤ੍ਰਿਪਤ ਕਰ ਲਿਆ ਹੈ।
ਜੀਵਨਾ ਹਰ ਜੀਵਨਾ,
ਸਤਿਗੁਰੂ ਕਹਿੰਦੇ ਜਿਹੜਾ ਜੀਵਨਾ ਕੀ ਹੈ, ਅਸਲੀ ਕਿਆ ਜ਼ਿੰਦਗੀ ਹੈ, ਅਸਲੀ ਮਹਾਨ ਜੀਵਨ ਕਿਹੜਾ ਹੈ? ਸੱਚੇ ਪਾਤਸ਼ਾਹ ਕਹਿੰਦੇ ਉਦਾਂ ਤਾਂ ਸਾਰੀ ਦੁਨੀਆਂ ਕਹਿੰਦੀ ਅਸੀਂ ਜੀਵਨ ਜੀ ਰਹੇ ਹਾਂ, ਇੱਕ ਜਨਮ ਹੈ, ਇੱਕ ਮਰਨ ਹੈ, ਵਿਚਕਾਰ ਜੀਵਨ, ਜਿਹੜਾ ਬੰਦਾ ਵੀ ਤੁਰਿਆ ਫਿਰਦਾ ਆਪਾਂ ਕਹਿੰਦੇ ਜੀ ਰਿਹਾ, ਇਹ ਜੀਵਨ ਵਿੱਚ ਹੈ, ਪਰ ਅਸਲ ਚ ਜੀਵਨ ਹੈ ਕਿਸ ਦਾ? ਸਤਿਗੁਰੂ ਕਹਿ ਰਹੇ ਹਨ ਜੀ,
ਜੀਵਨ ਹਰ ਜਪ ਸਾਧ ਸੰਗ,
ਜੀਵਨ ਹੈ ਹੀ ਉਸ ਕੋਲ ਹੈ, ਜਿਉਣਾ ਹੈ ਹੀ ਉਸ ਦਾ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਤ ਸੰਗਤ ਵਿੱਚ ਬੈਠ ਕੇ ਜਪਦਾ ਹੈ। ਜਿਹੜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੁਸੀਂ ਸੱਜ ਕੇ ਬੈਠੇ ਹੋ, ਸਤਿਗੁਰੂ ਕਹਿੰਦੇ ਇਹ ਜੀਵਨ ਹੈ, ਪਰਮਾਤਮਾ ਦੀ ਯਾਦ ਵਿੱਚ ਬੈਠੇ, ਗੁਰੂ ਦੀ ਯਾਦ ਵਿੱਚ ਬੈਠੇ। ਸਤਿਗੁਰੂ ਦੀ ਗੁਰਬਾਣੀ ਦੇ ਬੜੇ ਕੀਮਤੀ ਬਚਨ ਹਨ, ਮਾਰ ਕਹਿੰਦੇ ਨੇ ਮਰਨੰ ਵਿਸਰਣੰ ਗੋਬਿੰਦ ਹੈ, ਮਰਨਾ ਕੀ ਹੈ? ਆਪਾਂ ਕਹਾਂਗੇ ਸਵਾਸ ਮੁੱਕ ਗਏ, ਬੰਦਾ ਮਰ ਗਿਆ, ਸਤਿਗੁਰੂ ਕਹਿੰਦੇ ਨਹੀਂ, ਅਸਲ ਚ ਮੌਤ ਕੀ ਹੈ? ਰੱਬ ਨੂੰ ਭੁੱਲ ਜਾਣਾ, ਇਹੀ ਇੱਕ ਮੌਤ ਹੈ। ਜਿਉਣਾ ਕੀ ਹੈ ਫਿਰ? ਜੀਵਨੰ ਹਰ ਨਾਮ ਧਿਆਵਣ ਹੈ, ਪਰਮਾਤਮਾ ਦੇ ਨਾਮ ਨੂੰ ਧਿਆਉਣਾ, ਇਹੀ ਤਾਂ ਜੀਵਨ ਹੈ, ਇਹੀ ਤਾਂ ਜਿਉਣਾ ਹੈ, ਇਹੀ ਤਾਂ ਮਹਾਨ ਜ਼ਿੰਦਗੀ ਹੈ। ਆਪਾਂ ਰੋਜ਼ ਪੜ੍ਹਦੇ ਤਾਂ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਆਖਾਂ ਜੀਵਾਂ ਵਿਸਰੇ ਮਰ ਜਾਓ। ਸੱਚੇ ਪਾਤਸ਼ਾਹ ਨੇ ਜਪ ਰਿਹਾ, ਇਹ ਜੀ ਰਿਹਾ ਹੈ। ਜਿਸ ਕੋਲ ਅੰਮ੍ਰਿਤ ਵੇਲਾ ਨਹੀਂ, ਜਪ ਨਹੀਂ, ਪ੍ਰਭੂ ਦੀ ਯਾਦ ਨਹੀਂ ਹੈ, ਭਗਤ ਜੀ ਨੇ ਉਹਨੂੰ ਕੀ ਕਿਹਾ ਹੈ, ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵਨ ਦੜੋ ਮੋਏ ਹੋਏ, ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਕਹਿੰਦੇ ਜੀਉਂਦੇ ਹੀ ਮਰਿਆ ਹੋਇਆ, ਇਹਦੀ ਆਤਮਕ ਮੌਤ ਹੋਈ ਪਈ ਹੈ। ਸਤਿਗੁਰੂ ਦੇ ਹੋਰ ਵੀ ਕੀਮਤੀ ਬਚਨ ਹਨ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕੀ ਹੋ ਗਿਆ, ਸਰੀਰ ਕਰਕੇ ਬੜਾ ਸੋਹਣਾ ਚੰਮ ਹੈ, ਬੜੇ ਸੋਹਣੇ ਨੈਣ ਨਕਸ਼ ਹੈ, ਲੋਕੀ ਵਾਹ ਵਾਹ ਕਰਦੇ ਦੇਖ ਕੇ, ਇੰਨਾ ਸੋਹਣਾ ਸਰੂਪ ਹੈ। ਕੀ ਹੋ ਗਿਆ ਜੇ ਬਹੁਤ ਵੱਡਾ ਵਿਦਵਾਨ ਹੈ, ਗਿਆਨੀ ਹੈ, ਬੜੇ ਅਰਥ ਬਹੁਤ ਜਾਣਦਾ ਹੈ। ਮਾਰਗ ਕੀ ਹੈ ਜੇ ਧਨ ਪਦਾਰਥ ਬਹੁਤ ਜ਼ਿਆਦਾ, ਅਮੀਰ ਬੜਾ, ਧਨਾੜ ਹੈ, ਸਿਆਣਾ ਚਤੁਰ ਚਲਾਕ ਬੜਾ ਹੈ, ਸੱਚੇ ਪਾਤਸ਼ਾਹ ਦੇ ਉੱਚੀ ਕੁੱਲ ਵਿੱਚ ਪੈਦਾ ਹੋ ਗਿਆ, ਪਰ ਜੇ ਵਾਹਿਗੁਰੂ ਪਰਮਾਤਮਾ ਨਾਲ ਪ੍ਰੀਤੀ ਨਹੀਂ, ਉਹਦੀ ਯਾਦ ਨਹੀਂ ਹਿਰਦੇ ਵਿੱਚ, ਸਤਿਗੁਰੂ ਕਹਿੰਦੇ ਮੁਰਦਾ ਹੈ, ਮੁਰਦੇ ਤੋਂ ਵੱਧ ਇਹਦੀ ਕੱਖ ਕੀਮਤ ਨਹੀਂ। ਭਾਈ ਵੀਰ ਸਿੰਘ ਦੇ ਬਚਨ ਹਨ, ਉਹ ਕਹਿੰਦੇ ਨੇ ਬੰਦਗੀ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ, ਇਹ ਸਿਵਾਏ ਰੋਣ ਪਿੱਟਣ ਤੋਂ ਹੋਰ ਕੁਛ ਨਹੀਂ ਹੈ। ਜ਼ਿੰਦਗੀ ਹੈ ਹੀ ਉਹ ਹੈ ਜਿਸ ਕੋਲ ਬੰਦਗੀ ਹੈ। ਇਸ ਕਰਕੇ ਕਹਿੰਦੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਾਧ ਸੰਗਤ ਵਿੱਚ ਬੈਠ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਜਪਦੇ ਹਨ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਜਪਦੇ ਹਨ, ਉਹ ਮਹਾਨ ਜੀਵਨ ਜਿਉਂਦੇ ਹਨ। ਅਸਲੀ ਜੀਵਨ ਉਹਨਾਂ ਦਾ ਹੈ, ਉਹਨਾਂ ਦਾ ਜਿਉਣਾ ਹੈ ਜੀ। ਰਹਾਉ ਦਾ ਵਿਸ਼ਰਾਮ ਦੇਖ ਕੇ ਕਿਰਪਾ ਕਰਦੇ ਹਨ।
ਅਨੇਕ ਪ੍ਰਕਾਰੀ ਬਸਤਰ ਉਡਾਏ,
ਅਨੁਭਵੀ ਪੁਰਸ਼ਾਂ ਨੇ ਇਹ ਸ਼ਬਦ ਨੂੰ ਇਸ ਤਰ੍ਹਾਂ ਵੀ ਇਹਦੀ ਉਥਾਨਕਾ ਬੰਨੀ ਕਿ ਜਿਸ ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸਾਰੇ ਮਸੰਦ ਆਪਣੇ ਨਾਲ ਰਲਾ ਲਏ ਸਨ। ਜਿੰਨੀ ਕਾਰ ਭੇਟਾ ਸੀ ਬਾਬਾ ਪ੍ਰਿਥੀ ਚੰਦ ਸੰਭਾਲ ਲੈਂਦਾ ਸੀ। ਸੰਗਤ ਨੂੰ ਅੱਗੇ ਲੰਗਰ ਛਕਣ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਭੇਜ ਦੇਣਾ ਕਈ ਵਾਰ, ਤਾਂ ਉਸ ਵੇਲੇ ਲੰਗਰ ਦੇ ਹਾਲਾਤ ਬੜੇ ਮਸਤਾਨੇ ਵੀ ਹੋ ਗਏ ਸਨ। ਭਾਈ ਗੁਰਦਾਸ ਜੀ ਨੇ ਜਿਸ ਵੇਲੇ ਪੁੱਛਿਆ ਸੀ ਆ ਕੇ, ਰਿਸ਼ਤੇ ਚੋਂ ਮਾਮਾ ਜੀ ਲੱਗਦੇ ਸਨ, ਕਿਹਾ ਸੀ ਪਾਤਸ਼ਾਹ ਜੀ ਉਹ ਕਿ ਅੱਜ ਦੇਖਿਆ ਮੈਂ ਤਾਂ ਸੁੱਕੇ ਪ੍ਰਸ਼ਾਦੇ ਛਕੇ, ਮੈਂ ਦੇਖਿਆ ਮਹਾਰਾਜ ਪਹਿਨਣ ਨੂੰ ਕੋਈ ਕੀਮਤੀ ਵਸਤਰ ਨਹੀਂ ਹੈ, ਆਉਣ ਜਾਣ ਵਾਲ ਵਾਸਤੇ ਕੋਈ ਸਾਧਨ ਨਹੀਂ ਰਿਹਾ, ਇਹ ਕੀ ਕੁਝ ਹੋ ਰਿਹਾ। ਮਹਾਰਾਜ ਕਹਿੰਦੇ ਮੈਨੂੰ ਇਹਨਾਂ ਦੀ ਲੋੜ ਵੀ ਕੋਈ ਨਹੀਂ, ਮੈਂ ਤਾਂ ਰੱਜਿਆ ਹੋਇਆ, ਤ੍ਰਿਪਤ ਹੈ, ਸੱਚ ਦਾ ਨਾਮ ਰੂਪੀ ਭੋਜਨ ਮੇਰੇ ਕੋਲ ਹੈ। ਔਰ ਮਹਾਰਾਜ ਕਹਿੰਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਸੋਹਣੇ ਕੀਮਤੀ ਵਸਤਰ ਹਨ ਜਿਹੜੇ ਪਹਿਨਣ ਵਾਲੇ,
ਆਨ ਦਿਨ ਕੀਰਤਨ ਹਰ ਗੁਣ
ਗਾਏ, ਉਹ ਕੀਮਤੀ ਵਸਤਰ ਮੈਂ ਪਹਿਨੇ ਹੋਏ ਹੈ। ਮਹਾਰਾਜ ਉਹ ਕਿਹੜੇ ਪਏ ਆ? ਕਹਿੰਦੇ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਜਸ ਕਰਨਾ ਹੈ ਨਾ, ਉਹਦਾ ਕੀਰਤਨ ਕਰਨਾ ਹੈ, ਉਹਦੇ ਗੁਣ ਗਾਉਣੇ ਹੈ। ਮਾਰ ਕਹਿੰਦੇ ਇਹੀ ਮਹਾਨ ਕੀਮਤੀ ਵਸਤਰ ਪਹਿਨੇ। ਵਸਤਰ ਕੀ ਕਰਦੇ ਸੰਗਤ ਜੀ? ਸਾਡੇ ਤਨ ਦਾ ਨਗੇਜ ਕਟਕਦੇ ਹਨ। ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਇਹ ਵੀ ਸਾਡੇ ਹਿਰਦੇ ਦੇ ਸਾਰੇ ਪਰਦਿਆਂ ਨੂੰ ਢੱਕਣ ਵਾਲਾ ਹੈ, ਕੱਜਣ ਵਾਲਾ ਹੈ, ਸਾਡੇ ਸਾਰੇ ਔਗਣਾਂ ਦਾ ਪਰਦਾ ਢੱਕ ਕੇ ਪਰਮਾਤਮਾ ਸਾਨੂੰ ਗੁਣਵਾਨ ਬਣਾ ਦਿੰਦਾ ਹੈ। ਨਾਮ ਦੀ ਐਸੀ ਮਹਿਮਾ ਹੈ, ਜਿਹੜਾ ਵਾਹਿਗੁਰੂ ਦਾ ਪ੍ਰੇਮ ਪਟੋਲਾ ਰੂਪੀ ਕੱਪੜਾ ਜੇ ਪ੍ਰਾਪਤ ਹੋ ਜਾਏ ਤੇ ਸਾਰੇ ਹੀ ਪਰਦੇ ਕੱਜੇ ਜਾਂਦੇ ਹੈ। ਮਹਾਰਾਜ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਦਿਨ ਰਾਤ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਹੈ ਨਾ, ਇਹੀ ਮੈਂ ਬੜੇ ਸੋਹਣੇ ਕੀਮਤੀ ਵਸਤਰ ਪਹਿਨੇ ਹੋਏ ਹਨ ਜੀ।
ਹਸਤੀ ਰੱਥ ਅਸ ਅਸਵਾਰੀ,
ਇਸੇ ਤਰ੍ਹਾਂ ਹਸਤੀ ਕਹਿੰਦੇ ਹਾਥੀ ਨੂੰ, ਰੱਥ ਅਸ ਘੋੜੇ, ਇਹਨਾਂ ਦੀਆਂ ਅਸਵਾਰੀਆਂ ਕਰਨੀਆਂ, ਕਿਉਂਕਿ ਉਸ ਵੇਲੇ ਬਹੁਤ ਵੱਡੇ ਸਾਧਨ ਸਨ, ਰੱਥਾਂ ਤੇ ਪੈਂਡਾ ਤੈਅ ਕਰਨਾ, ਹਾਥੀਆਂ ਤੇ ਬਹਿਣਾ, ਘੋੜਿਆਂ ਤੇ। ਅੱਜ ਚਲੋ ਗੱਡੀਆਂ ਮੋਟਰ ਕੀਮਤੀ ਸਾਧਨ ਆ ਗਏ ਹਨ, ਸਤਿਗੁਰੂ ਕਹਿੰਦੇ ਇਹਨਾਂ ਦੀ ਵੀ ਮੈਂ ਅਸਵਾਰੀ ਕਰਦਾ ਹਾਂ ਜੀ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਵਾਹਿਗੁਰੂ ਪਰਮਾਤਮਾ ਦੇ ਰਸਤੇ ਨੂੰ ਆਪਣੇ ਹਿਰਦੇ ਦੇ ਰੂਪ ਵਿੱਚ ਦੇਖਣਾ ਨਾ, ਹਿਰਦੇ ਰਾਹੀਂ ਪਰਮਾਤਮਾ ਦੇ ਰਸਤੇ ਨੂੰ, ਮਾਰਗ ਨੂੰ ਦੇਖਣਾ, ਕਹਿੰਦੇ ਇਹੀ ਮੈਂ ਅਸਵਾਰੀ ਕਰਦਾ ਹਾਥੀਆਂ ਤੇ। ਜਿਵੇਂ ਹਾਥੀਆਂ ਤੇ ਸਵਾਰੀ ਕਰਕੇ ਬੰਦਾ ਕਹਿੰਦਾ ਬੜਾ ਸੁੱਖ ਮਿਲਿਆ, ਆਨੰਦ ਮਿਲਿਆ, ਮਾਰਗ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣੇ ਹੈ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਰਸਤੇ ਨੂੰ ਹਿਰਦੇ ਰਾਹੀਂ ਦੇਖਣਾ ਹੈ, ਮੈਨੂੰ ਤਾਂ ਉਹੀ ਮਹਾਨ ਆਨੰਦ ਆਉਂਦਾ ਜਿਵੇਂ ਹਾਥੀਆਂ ਤੇ ਬੈਠੇ, ਜਿਵੇਂ ਰੱਥਾਂ ਤੇ ਘੁੰਮਣਾ ਹੈ, ਜਿਵੇਂ ਸੋਹਣੇ ਘੋੜਿਆਂ ਤੇ ਸਵਾਰੀਆਂ ਕਰਨੀਆਂ, ਜਿਵੇਂ ਸੋਹਣੇ ਵਸਤਰ ਧਾਰਨ ਕਰਨੇ ਹਨ ਜੀ।
ਮਨ ਤਨ ਅੰਤਰ ਚਰਨ ਧਿਆਇਆ,
ਜਿਨ੍ਹਾਂ ਨੇ ਸੰਗਤ ਜੀ ਆਪਣੇ ਮਨ ਤੇ ਤਨ ਕਰਕੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਆਪਣੇ ਹਿਰਦੇ ਚ ਧਿਆਇਆ, ਉਹਦੇ ਚਰਨਾਂ ਨੂੰ, ਉਹਦੇ ਚਰਨ ਹਨ ਚਿੱਤ ਚਰਨ ਨਾਮ, ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਚ ਵਸਾਇਆ, ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਚ ਵਸਾ ਕੇ ਦਿਨੇ ਰਾਤ ਜਿਹੜੇ ਧਿਆਉਂਦੇ ਹਨ,
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ,
ਉਹਨਾਂ ਨੇ ਸੁੱਖਾਂ ਦਾ ਖਜ਼ਾਨਾ ਜਿਹੜਾ ਉਹ ਪ੍ਰਾਪਤ ਕਰ ਲਿਆ, ਸਾਰੇ ਸੁੱਖਾਂ ਦਾ ਖਜ਼ਾਨਾ ਜਿਹੜਾ ਹੈ। ਨਹੀਂ ਤਾਂ ਗੁਰਬਾਣੀ ਕਹਿੰਦੀ ਹੈ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤਾਂ ਕਿਧਰੇ ਵੀ ਸੰਗਤ ਜੀ ਸੁਖ ਨਹੀਂ ਹੈ। ਸੁਖ ਨਾ ਹੀ ਬਹੁਤੇ ਤਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਜਾ ਹਰ ਹਰ ਗੁਣ ਗਾਏ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਮੈਨੂੰ ਤਾਂ ਸੁੱਖਾਂ ਦਾ ਖਜ਼ਾਨਾ ਹੀ ਮਿਲ ਗਿਆ ਹੈ। ਕਿਵੇਂ ਮਿਲਿਆ ਹੈ? ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਧਿਆ ਕਰਕੇ ਉਹਦੇ ਨਾਮ ਨਾਲ ਜਿਸ ਦਿਨ ਨਾਲ ਜੁੜਿਆ ਹੈ, ਤੇ ਮੈਂ ਅੰਦਰੋਂ ਮਾਲੋ ਮਾਲ ਹੋ ਗਿਆ ਹਾਂ ਜੀ। ਇਹ ਸਤਿਗੁਰੂ ਸਾਹਿਬ ਨੇ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤੀ, ਹੁਕਮਨਾਮੇ ਦਾ ਉਪਦੇਸ਼। ਆਓ ਹੁਣ ਲੜੀਵਾਰ ਸਤਿਗੁਰੂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ।
ਲੋਕ ਮਹੱਲਾ ਤੀਜਾ, ਹੋਵਾਂ ਪੰਡਿਤ ਜੋਤ ਕੀ, ਵੇਦ ਪੜਾ ਮੁਖ ਚਾਰ।
ਮਾਰੂ ਰਾਗ ਦੇ ਅੰਦਰ, ਵਾਰ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਦੋ ਸਲੋਕ ਨੇ, ਇੱਕ ਪੌੜੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਅਗਰ ਮੈਂ ਮਹਾਨ ਕੋਈ ਪੰਡਿਤ ਬਣ ਜਾਵੇ, ਕਿਉਂਕਿ ਬੇਣੀ ਨਾਮ ਰੂਪੀ ਪੰਡਿਤ ਆਇਆ ਸੀ, ਕਹਿੰਦਾ ਸੀ ਮਹਾਰਾਜ ਤੁਸੀਂ ਇਹਨਾਂ ਨੂੰ ਵੇਦ ਸ਼ਸਤਰ ਸਿੱਖਾਂ ਨੂੰ ਪੜਾਇਆ ਕਰੋ, ਕੋਈ ਜੋਤਸ਼ੀ ਵਿਦਿਆ ਸਿਖਾਇਆ ਕਰੋ। ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਕੋਈ ਮਹਾਨ ਪੰਡਿਤ ਬਣ ਜੇ, ਬਹੁਤ ਵੱਡਾ ਵਿਦਵਾਨ ਬਣ ਗਿਆ, ਫਿਰ ਜੋਤਸ਼ੀ ਬਣ ਜੇ ਜਿਹੜਾ ਜੋਤਿਸ਼ ਲਾਲਾ ਦੱਸੇ ਵੀ ਆਉਣ ਵਾਲੇ ਭਵਿੱਖ ਚ ਇਹ ਹੋਣਾ ਇਹ ਹੋਣਾ। ਤੁਸੀਂ ਅੱਜ ਦੇ ਸਮੇਂ ਹੈਰਾਨ ਹੋ ਜਾਓਗੇ, ਜੋਤਸ਼ੀਆਂ ਦਾ ਚੱਕਰ ਬੜਾ ਚੱਲਦਾ ਸੀ, ਸਾਰੇ ਚੱਕਰ ਚ ਬੜਾ ਪਏ ਆ। ਕਿਸੇ ਜੋਤਸ਼ੀ ਦੇ ਚੱਕਰ ਚ ਪੈਣ ਦੀ ਲੋੜ ਨੀ, ਅਸੀਂ ਸਾਰੇ ਆਪ ਹੀ ਜੋਤਸ਼ੀ ਬਣ ਸਕਦੇ ਹਾਂ। ਜੋਤਿਸ਼ੋ ਕੀ ਪੁੱਛਣਾ ਚਾਹੁੰਦੇ ਅਸੀਂ, ਇਹੀ ਨਾ ਵੀ ਸਾਡਾ ਕੱਲ ਕੀ ਹੋਏਗਾ, ਆਉਣ ਵਾਲਾ ਸਮਾਂ ਸਾਡਾ ਕੀ ਹੈ, ਭਵਿੱਖ ਕੀ ਹੈ। ਇਹ ਭਵਿੱਖ ਮੈਂ ਤੁਸੀਂ ਆਪਾਂ ਸਾਰੇ ਦੇਖ ਸਕਦੇ ਹਾਂ। ਕਿਵੇਂ? ਜਿਹੜਾ ਸਾਡਾ ਆਉਣ ਵਾਲਾ ਕੱਲ ਆ ਨਾ ਜੀ ਭਵਿੱਖ, ਉਹ ਸਾਡੇ ਅੱਜ ਤੇ ਟਿਕਿਆ ਹੈ। ਤੁਸੀਂ ਆਪਣੇ ਅੱਜ ਦੇ ਕਰਮ ਦੇਖਣੇ, ਜੋ ਤੁਸੀਂ ਅੱਜ ਕਰਮ ਕਰ ਰਹੇ ਹੋ ਇਹੀ ਸਾਡਾ ਆਉਣ ਵਾਲਾ ਕੱਲ ਹੈ। ਅੱਜ ਮੈਂ ਕਿਸੇ ਨੂੰ ਸੁੱਖ ਦੇ ਰਿਹਾ, ਇਹ ਬੀਜ ਬੀਜਿਆ ਹੈ, ਤੇ ਪੱਕੀ ਗੱਲ ਆਉਣ ਵਾਲਾ ਸਮਾਂ ਸੁਖਦਾਈ ਹੋਏਗਾ। ਅੱਜ ਮੈਂ ਕਿਸੇ ਨੂੰ ਦੁੱਖ ਦਿੱਤਾ ਹੈ, ਜਿੰਨੇ ਮਰਜ਼ੀ ਉਪਾਅ ਕਰਾ ਲਵਾਂ, ਆਉਣ ਵਾਲਾ ਸਮਾਂ ਦੁਖਦਾਈ ਹੋਏਗਾ, ਭਿਆਨਕ ਹੋਏਗਾ। ਅੱਜ ਮੈਂ ਕਿਸੇ ਨੂੰ ਇੱਜ਼ਤ ਦੇ ਰਿਹਾ ਹੈ ਤੇ ਮੈਨੂੰ ਮਾਣ ਸਤਿਕਾਰ ਮਿਲੇਗਾ। ਮੈਂ ਕਿਸੇ ਨੂੰ ਈਰਖਾਵਾਸ ਹੋ ਕੇ ਬੇਇੱਜ਼ਤ ਕਰ ਰਿਹਾ ਹੈ, ਇਹ ਬੇਇੱਜ਼ਤੀ ਲਈ ਮੈਨੂੰ ਆਪ ਵੀ ਤਿਆਰ ਰਹਿਣਾ ਪਏਗਾ। ਇਹਨਾਂ ਹੱਥਾਂ ਦੇ ਨਾਲ ਮੈਂ ਕਿਸੇ ਦੀ ਡਿੱਗੀ ਪੱਗ ਚੁੱਕ ਕੇ ਸਿਰ ਤੇ ਰੱਖ ਦਿੱਤੀ ਹੈ, ਤੋ ਮੇਰੀ ਪੱਗ ਸਲਾਮਤ ਹੈ। ਇਹਨਾਂ ਹੱਥਾਂ ਨਾਲ ਮੈਂ ਕਿਸੇ ਦੀ ਪੱਗ ਲਾ ਕੇ ਸੁੱਟ ਦਿੱਤੀ ਹੈ, ਤੋ ਪੱਗ ਮੇਰੀ ਵੀ ਸਲਾਮਤ ਨਹੀਂ ਰਹੇਗੀ। ਕਿਉਂ? ਆਉਣ ਵਾਲਾ ਭਵਿੱਖ ਕੀ ਹੈ? ਅੱਜ ਤੇ ਟਿਕਿਆ। ਜੋ ਮੈਂ ਅੱਜ ਕਰਮ ਕੀਤਾ ਹੈ ਇਹੀ ਮੇਰਾ ਆਉਣ ਵਾਲਾ ਕੱਲ ਹੈ। ਜੋ ਮੈਂ ਅੱਜ ਧਰਤੀ ਚ ਬੀਜ ਕੇ ਆਇਆ, ਥੋੜੇ ਦਿਨਾਂ ਬਾਅਦ ਉਹੀ ਜਾ ਕੇ ਵੱਢਾਂਗਾ ਨਾ। ਇਹੀ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਹੈ। ਜੋ ਅੱਜ ਆਪਾਂ ਕਰਮਾਂ ਦਾ ਬੀਜ ਬੀਜਦੇ ਹਾਂ ਸੰਗਤ ਜੀ, ਇਹੀ ਸਾਡਾ ਆਉਣ ਵਾਲਾ ਭਵਿੱਖ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਜੇ ਕੋਈ ਬਹੁਤ ਵੱਡੀ ਜੋਤਿਸ਼ ਵਿਦਿਆ ਵੀ ਪੜ ਲੈ ਤੇ ਚਾਰ ਵੇਦਾਂ ਦਾ ਗਿਆਤਾ ਹੋ ਜੇ, ਕਿ ਕੰਠੀ ਕਰ ਲੈ ਚਾਰੇ ਦੇ ਚਾਰੇ ਵੇਦ, ਇੰਨਾ ਗਿਆਨੀ ਵੀ ਹੋ ਜਾਏ।
ਨਵ ਖੰਡ ਮੱਦੇ ਪੂਜੀਆ ਆਪਣਾ ਚੱਜ ਵਿਚਾਰ।
ਏਡੇ ਏਡੇ ਮਹਾਨ ਕਰਮ ਕਰੇ, ਐਸੇ ਸੋਹਣੇ ਕਰਤੱਵ ਕਰ ਕਰਕੇ ਦਿਖਾਵੇ ਕਿ ਬੜਾ ਜਸ ਹੋ ਜੇ, ਨੌ ਖੰਡ ਉਹਦੀ ਪੂਜਾ ਕਰਨ ਲੱਗ ਪੈਣ। ਜਿਵੇਂ ਆਪਾਂ ਬਾਣੀ ਪੜ੍ਹਦੇ, ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ। ਪਰ ਪਾਤਸ਼ਾਹ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਖੇ। ਇੱਥੇ ਵੀ ਮਹਾਰਾਜ ਕਹਿੰਦੇ ਫਿਰ ਕੀ ਹੋ ਗਿਆ, ਨੌ ਖੰਡ ਤੇਰੇ ਅੱਗੇ ਪਿੱਛੇ ਭੱਜਦੇ, ਤੇਰੀ ਬੜੀ ਪੂਜਾ ਹੋ ਗਈ ਹੈ।
ਮਤ ਸੱਚਾ ਅੱਖਰ ਭੁੱਲ ਜਾਏ, ਚੌਂਕੇ ਪਿੱਟੇ ਨਾ ਕੋਏ।
ਜੇ ਤੈਨੂੰ ਮਤਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਭੁੱਲ ਗਿਆ ਨਾ, ਜੇ ਤੈਨੂੰ ਉਹਦੀ ਯਾਦ ਭੁੱਲ ਗਈ, ਤੂੰ ਮਹਾਨ ਵਿਦਵਾਨ ਵੀ ਹੋ ਗਿਆ, ਜੋਤਿਸ਼ੀ ਵੀ ਹੋ ਗਿਆ, ਬੜਾ ਤੇਰਾ ਜਸ, ਤੇਰੀ ਬੜੀ ਪੂਜਾ ਵੀ ਹੋਣ ਲੱਗ ਪਈ ਹੈ, ਤੇ ਚੌਂਕੇ ਪਿੱਟੇ ਨਾ ਕੋਏ। ਤੇਰੇ ਹਿਰਦੇ ਰੂਪੀ ਚੌਂਕੇ ਵਿੱਚ ਕੋਈ ਸ਼ੁਭ ਗੁਣ ਦਾ ਮਿਲਾਪ ਨਹੀਂ ਹੋਏਗਾ। ਦੂਸਰਾ ਇਸ ਤਰ੍ਹਾਂ ਵੀ ਹੈ, ਚੌਂਕੇ ਪਿੱਟੇ ਨਾ ਕੋਏ, ਜੇ ਤੈਨੂੰ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਨਹੀਂ ਨਾ ਭੁੱਲੇਗਾ, ਤੇ ਕਈ ਕੱਟੜਤਾ ਚ ਤੈਨੂੰ ਪੈਣ ਦੀ ਲੋੜ ਨਹੀਂ, ਤੇਰੇ ਚੌਂਕੇ ਨੂੰ ਕੋਈ ਔਗਣ ਭੇਟ ਨਹੀਂ ਸਕਦਾ ਜੀ।
ਝੂਠੇ ਚੌਂਕੇ ਨਾਨਕਾ, ਸੱਚਾ ਏਕੋ
ਸੋਏ। ਸੱਚੇ ਪਾਤਸ਼ਾਹ ਕਹਿੰਦੇ ਬਾਹਰ ਦੀਆਂ ਗੱਲਾਂ ਤੇ ਸਭ ਫੋਕੀਆਂ, ਝੂਠੇ ਚੌਂਕੇ, ਬਾਹਰ ਦੀਆਂ ਲਕੀਰਾਂ ਜਿਹੜੀਆਂ ਕੱਢਦਾ ਫਿਰਦਾ ਹੈ ਵੀ ਮਤਾ ਕਿਸੇ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਨਾ ਪੈ ਜੇ, ਭਿੱਟਿਆਂ ਨਾ ਜਾਵਾਂ, ਮੇਰੇ ਸਰੀਰ ਨੂੰ, ਮੇਰੇ ਕੱਪੜੇ ਨੂੰ ਕੋਈ ਹੱਥ ਨਾ ਲਾ ਦੇਵੇ। ਸਤਿਗੁਰੂ ਕਹਿੰਦੇ ਨੇ ਝੂਠੇ ਚੌਂਕੇ, ਝੂਠੀ ਸਾਰੀ ਖੇਡ ਹੈ ਬਾਹਰ ਦੀ। ਸੱਚਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀਆਂ ਦਾ ਨਾਮ ਹੈ, ਉਹਦੀ ਵਡਿਆਈ ਸੱਚੀ, ਉਹਦੀ ਸੋਭਾ ਸੱਚੀ ਹੈ। ਅਗਰ ਉਹਦੇ ਨਾਲ ਜੁੜ ਜਾਏ ਤੇ ਸਭ ਕੁਝ ਸਫਲ ਹੈ। ਅਸਲ ਵਿੱਚ ਜਿੰਨਾ ਕੋਈ ਬੰਦਾ ਬਾਹਰੋਂ ਕਈ ਵਾਰ ਕੱਟੜ ਹੋਣ ਲੱਜਾਂਦਾ ਹੈ, ਉਹਨਾਂ ਹਿਰਦੇ ਕਰਕੇ ਵੀ ਕਠੋਰ ਹੋ ਜਾਂਦਾ ਹੈ। ਅੱਜ ਤੱਕ ਜਿੰਨੇ ਅਨਰਥ ਪਾਪ ਕੀਤੇ ਹੈ, ਇਹ ਬਾਹਰੀ ਤੌਰ ਤੇ ਜਿਹੜੇ ਬੜੇ ਕੱਟੜ ਸੀ ਉਹਨਾਂ ਦੇ ਕੋਲ ਇਹ ਅਨਰਥ ਹੋਇਆ, ਕਿਉਂ? ਅੰਦਰੋਂ ਬੜੇ ਪੱਥਰ ਦਿਲ ਤੇ ਕਠੋਰ ਹੋ ਗਏ। ਪਰ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ, ਉਸ ਰਸ ਨੂੰ ਮਾਣਿਆ ਹੈ, ਉਹਨਾਂ ਦੇ ਅੰਦਰ ਦਇਆ ਜਿਹੜੀ ਕੁੱਟ ਕੁੱਟ ਕੇ ਭਰ ਜਾਂਦੀ ਹੈ। ਇਸ ਕਰਕੇ ਸੱਚਾ ਵਾਹਿਗੁਰੂ ਦਾ ਨਾਮ, ਬਾਕੀ ਸਭ ਗੱਲਾਂ ਫੋਕੀਆਂ ਝੂਠੀਆਂ ਨੇ।
ਮਹਲਾ ਤੀਜਾ, ਆਪ ਉਪਾਏ ਕਰੇ ਆਪ, ਆਪੇ ਨਦਰ ਕਰੇ।
ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀ ਨੇ ਆਪ ਹੀ ਸਭੇ ਜੀਵ ਜੰਤੂ ਸਭ ਸ੍ਰਿਸ਼ਟੀ ਪੈਦਾ ਕੀਤੀ, ਆਪ ਹੀ ਸਭ ਦੀ ਪਾਲਣਾ ਕਰ ਰਿਹਾ, ਆਪ ਸਭ ਕੁਝ ਕਰਨ ਕਰਾਉਣ ਵਾਲਾ ਹੈ, ਆਪ ਹੀ ਸਾਰਿਆਂ ਤੇ ਮਿਹਰ ਦੀ ਦ੍ਰਿਸ਼ਟੀ ਪਾਉਣ ਵਾਲਾ ਹੈ, ਅਸੀਂ ਸਾਰੇ ਉਹਦੀ ਦ੍ਰਿਸ਼ਟੀ ਵਿੱਚ ਹਾਂ, ਨਜ਼ਰ ਵਿੱਚ ਹਾਂ ਜੀ।
ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ।
ਸੰਸਾਰ ਤੇ ਜਿਹੜੀ ਵਡਿਆਈ ਸੋਭਾ ਮਿਲਦੀ ਹੈ ਸੰਗਤ ਜੀ, ਇਹ ਸਭ ਨੂੰ ਵਡਿਆਈ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਹੈ, ਕਿਉਂਕਿ ਉਹੀ ਵਡਿਆਈ ਦਾ ਮਾਲਕ ਹੈ। ਜਿਹੜੀ ਨਾਮ ਰੂਪੀ ਵਡਿਆਈ ਮਿਲਣੀ, ਮੁਕਤੀ ਰੂਪੀ ਵਡਿਆਈ ਪ੍ਰਾਪਤ ਹੋ ਜਾਣੀ, ਜਸ ਮਿਲਣਾ, ਇਹ ਸਤਿਗੁਰੂ ਦੀਆਂ ਵਡਿਆਈਆਂ ਹਨ। ਪਰਮਾਤਮਾ ਨੂੰ ਤਾਂ ਕੋਈ ਭੁੱਖ ਨਹੀਂ ਵੀ ਉਹਦਾ ਕੋਈ ਨਾਮ ਜਪੇ, ਉਹਦੀ ਕੋਈ ਵਡਿਆਈ ਕਰੇ, ਉਹ ਤਾਂ ਵੱਡਾ ਨਾ ਹੋਵੇ ਘਾਟ ਨਾ ਜਾਏ, ਗੁਰਬਾਣੀ ਕਹਿੰਦੀ ਸਾਡੇ ਵੱਡਿਆਂ ਕਿਉਂ ਨੇ ਵੱਡਾ ਹੋਣਾ ਨਹੀਂ। ਪਰ ਜਦੋਂ ਵੱਡੇ ਨਾਲ ਜੁੜ ਜਾਈਏ ਤੇ ਵੱਡੇ ਦੀ ਵਡਿਆਈ ਕਰੀਏ ਨਾ, ਬੰਦਾ ਆਪ ਵੱਡਾ ਹੋ ਜਾਂਦਾ ਹੈ। ਉਹ ਗੁਣਾਂ ਦਾ ਸਾਗਰ ਹੈ, ਉਹਦੇ ਗੁਣ ਗਾਈਏ ਨਾ ਸੰਗਤ ਜੀ, ਆਪ ਗੁਣਾਂ ਦੇ ਸਾਗਰ ਹੋ ਜਾਵਾਂਗੇ, ਕਿਉਂਕਿ ਜਿਸ ਨਾਲ ਸਾਡਾ ਹਿਰਦਾ ਜੁੜੇਗਾ ਅਸੀਂ ਉਹਦੇ ਵਰਗੇ ਹੋ ਜਾਵਾਂਗੇ, ਗੁਰੂ ਨਾਲ ਜੁੜੇਗਾ ਗੁਰੂ ਵਰਗੇ ਹੋ ਜਾਵਾਂਗੇ, ਤੇ ਗੁਰੂ ਮਾਣ ਕਰਕੇ ਕਹੇਗਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਮੇਰੇ ਇਹਦੇ ਚ ਫਰਕ ਕੋਈ ਨਹੀਂ। ਕਿਉਂ? ਹਿਰਦਾ ਗੁਰੂ ਨਾਲ ਜੁੜ ਗਿਆ ਹੈ, ਹਿਰਦਾ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੈ, ਪਰਮਾਤਮਾ ਦੇ ਗੁਣ ਪੈਦਾ ਹੋ ਜਾਣਗੇ, ਨਿਰਭਉ ਹੋ ਜਾਏਗਾ, ਨਿਰਵੈਰ ਹੋ ਜਾਏਗਾ। ਹੇ ਵਾਹਿਗੁਰੂ, ਤੇਰੀ ਵਡਿਆਈ, ਤੇਰੀ ਸੋਭਾ, ਤੇਰੀ ਮਹਿਮਾ ਜਿਹੜੀ ਹੈ ਉਹ ਸੱਚੀ ਹੈ, ਤੂੰ ਹੀ ਸਾਰਿਆਂ ਨੂੰ ਵਡਿਆਈ ਤੇ ਸੋਭਾ ਦੇਣ ਵਾਲਾ ਹੈ।
ਕੌੜੀ ਕੰਟਕ ਕਾਲ ਏਕ ਹੈ, ਹੋਰ ਕੰਟਕ ਨਾ ਸੂਝੈ।
ਕੰਟਕ ਨਾਮ ਕੰਡੇ ਦਾ ਵੀ ਹੈ, ਦੁੱਖ ਦਾ ਵੀ ਹੈ। ਜਿਹੜਾ ਦੁੱਖ ਰੂਪੀ ਕੰਡਾ ਹੈ ਨਾ, ਇਹ ਸਭ ਤੋਂ ਵੱਡਾ ਕਿਹੜਾ ਕਾਲ, ਮੌਤ ਹੀ ਹੈ ਸਭ ਤੋਂ ਵੱਡਾ ਦੁੱਖ, ਮੌਤ ਹੀ ਸਭ ਤੋਂ ਵੱਡਾ ਜਿਹੜਾ ਸੰਗਤ ਜੀ ਕੰਡਾ ਹੈ। ਹੋਰ ਇਹਦੇ ਅੱਗੇ ਤੇ ਸੌਰ ਕੰਡੇ ਤੇ ਹੋਰ ਦੁੱਖ ਤਾਂ ਬੜੇ ਥੋੜੇ ਥੱਲੇ ਰਹਿ ਜਾਂਦੇ ਹਨ। ਸਭ ਤੋਂ ਵੱਡਾ ਭੈ ਡਰ ਬੰਦੇ ਦੇ ਅੰਦਰ ਜਿਹੜਾ ਬਣਿਆ, ਉਹ ਮੌਤ ਦਾ ਹੈ। ਅਸਲ ਚ ਅਨੁਭਵੀ ਕਹਿੰਦੇ ਜਿੰਨੇ ਵੀ ਡਰ ਸਾਨੂੰ ਆਉਂਦੇ ਹਨ, ਇਹਨਾਂ ਚ ਇਹ ਸਾਰੇ ਦੇ ਡਰ ਕੇਵਲ ਮੌਤ ਹੀ ਹੈ, ਮੌਤ ਹੀ ਕਈ ਰੂਪ ਧਾਰ ਕੇ ਸਾਨੂੰ ਡਰਾਉਂਦੀ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਮੌਤ ਰੂਪੀ ਕੰਡਾ ਦੁੱਖ ਹੈ, ਇਹੀ ਸਾਰਿਆਂ ਨੂੰ ਡਰਾ ਰਿਹਾ ਹੈ, ਇਹੀ ਸਭ ਤੋਂ ਵੱਡਾ ਦੁੱਖ ਹੈ, ਹੋਰ ਇਹਦੇ ਨਾਲ ਵੱਡਾ ਕੋਈ ਦੁੱਖ ਨਹੀਂ ਸੁੱਝ ਰਿਹਾ।
ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ।
ਕਾਲ ਜਿਹੜਾ ਹੈ ਨਾ, ਇਹ ਆਫਰਿਆ ਤੁਰਿਆ ਫਿਰ ਰਿਹਾ, ਸੰਸਾਰ ਉੱਤੇ ਵਰਤ ਰਿਹਾ ਤੇ ਪਾਪੀਆਂ ਨੂੰ ਬੜੇ ਦੁੱਖ ਦਿੰਦਾ ਹੈ, ਪਾਪੀਆਂ ਦੇ ਬੜੇ ਤਰਾਹ ਕੱਢ ਛੱਡਦਾ ਹੈ। ਜਿਹੜੇ ਪਾਪ ਕਰਨ ਵਾਲੇ ਬਾਣੀ ਕਹਿੰਦੀ ਹੈ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਕਸੇਦ। ਪਾਪੀ ਨੂੰ ਡਰ ਰਹਿੰਦਾ ਹੈ ਵੀ ਹੁਣ ਮੈਂ ਪਾਪ ਤੇ ਕਰ ਲਿਆ, ਖੋਰੇ ਕੀ ਬਣੇਗਾ। ਸਭ ਤੋਂ ਜ਼ਿਆਦਾ ਮੌਤ ਪਾਪੀ ਨੂੰ ਡਰਾਉਂਦੀ ਹੈ।
ਗੁਰ ਸਬਦੀ ਹਰ ਭੇਦੀ ਹੈ, ਹਰ ਜਪ ਹਰ ਬੂਝੈ।
ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਚ ਵਿੰਨ ਲਿਆ ਨਾ ਸੰਗਤ ਜੀ, ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਸੰਸਾਰ ਤੇ ਕੁਝ ਜੰਮ ਨਹੀਂ ਰਿਹਾ, ਕੋਈ ਮਰ ਨਹੀਂ ਰਿਹਾ, ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਇਹਨੇ ਜੰਮਣਾ ਮਰਨਾ, ਚੋਲਾ ਹੈ, ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਉਹਤੇ ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਹਨਾਂ ਦਾ ਇਹ ਭਰਮ ਜਿਹੜਾ ਉਹ ਖਤਮ ਹੋ ਗਿਆ, ਗੁਰੂ ਦੇ ਸ਼ਬਦ ਦੁਆਰਾ ਸਮਝ ਲੱਗ ਗਈ ਹੈ ਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨਾ ਹੋਈ। ਸ਼ਬਦ ਦੁਆਰਾ ਉਹਨਾਂ ਨੂੰ ਇਹੋ ਜਿਹਾ ਜੀਵਨ ਮਿਲ ਗਿਆ ਹੈ ਜਿਹਨੂੰ ਮੌਤ ਵੀ ਨਹੀਂ ਮਾਰ ਸਕਦੀ।
ਸੋ ਹਰ ਸਰ ਨਾਈ ਛੁੱਟੀ ਹੈ ਜੋ ਮਨ ਸਿਓ ਜੂਝੈ।
ਹਰ ਵੇਲੇ ਫਿਰ ਆਪਣੇ ਮਨ ਨਾਲ ਝਗੜਾ ਕਰਦੇ ਰਹਿੰਦੇ ਹੈ, ਗੁਰੂ ਦੇ ਸ਼ਬਦ ਵਾਰ ਇਹਦੇ ਨਾਲ ਜੰਗ ਕਰਦੇ ਰਹਿੰਦੇ ਆ। ਇੱਥੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰ ਲਈ ਔਰ ਜਿਨ੍ਹਾਂ ਨੂੰ ਸਮਝ ਆ ਗਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹ ਛੁੱਟ ਗਏ ਹੈ, ਉਹਨਾਂ ਨੇ ਬਾਂਹ ਖੜੀ ਕਰਕੇ ਕਿਹਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਣੇ ਆਨੰਦ, ਮਰਨੇ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਸਾਰਿਆਂ ਦੇ ਤਰਾਹ ਕਢਾਈ ਫਿਰਦੀ ਹੈ ਉਹ ਕਹਿੰਦੇ ਸਾਨੂੰ ਤਾਂ ਇਸ ਗੱਲ ਵਿੱਚ ਆਨੰਦ ਹੈ, ਪਤਾ ਲੱਗ ਗਿਆ ਮਰਨਾ ਤੇ ਹੈ ਹੀ ਕੁਝ ਨਹੀਂ ਹੈ।
ਮਨ ਵਿਚਾਰ ਹਰ ਜਪ ਕਰੇ ਹਰ ਦਰਗਹ ਸੀਜੈ।
ਜਿਨ੍ਹਾਂ ਦਾ ਮਨ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦਾ ਉਹਦੀ ਵਿਚਾਰ ਕਰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ, ਉਹਨਾਂ ਦਾ ਲੋਕ ਪ੍ਰਲੋਕ ਸੁਹੇਲਾ ਹੋ ਗਿਆ, ਬੰਧਨਾਂ ਤੋਂ ਉਹ ਛੁੱਟ ਗਏ ਹਨ, ਜੀਵਨ ਹੀ ਮੁਕਤ ਉਹਨੇ ਹੋ ਗਏ ਹੈ, ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਮਾਣ ਤੇ ਸਤਿਕਾਰ ਮਿਲਿਆ ਹੈ। ਇਹ ਸਤਿਗੁਰੂ ਸਾਹਿਬ ਜੀਆਂ ਨੇ ਪਾਵਨ ਪਵਿੱਤਰ ਉਪਦੇਸ਼ ਜਿਹੜਾ ਸਾਨੂੰ ਲੜੀਵਾਰ ਪਾਵਨ ਗੁਰਬਾਣੀ ਵਿੱਚ ਬਖਸ਼ਿਸ਼ ਕੀਤਾ ਹੈ। ਸੰਗਤਾਂ ਦੇ ਗਿਆਤ ਵਾਸਤੇ ਇੱਕ ਬੇਨਤੀ ਹੈ ਕਿ ਜਾਗਤ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਤਿਕਾਰ ਸੋਧ ਐਕਟ ਜਿਹੜਾ ਹੈ 2026 ਉਹਦੇ ਸੰਬੰਧ ਵਿੱਚ ਬਹੁਤ ਵੱਡੀ ਕੱਲ ਕਾਨਫਰੰਸ ਜਿਹੜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਰੇ ਪੰਥ ਵੱਲੋਂ ਕੀਤੀ ਜਾ ਰਹੀ ਹੈ। ਇਸ ਕਰਕੇ ਸਮੂਹ ਸਿੱਖ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਰਾਮਦਾਸ ਜੀ ਦਾ ਪਠਾਨਕੋਟ ਸ਼ੁਕਰਾਨਾ, ਪ੍ਰਬੰਧ ਦਾ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਸੋ ਹਰ ਸਰਨਾਈ ਛੁੱਟੀ ਐ ਜੋ ਮਨ ਸਿਓ ਜੂਜੈ, ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।